ਉਹ ਗਰੰਟੀ ਨਹੀਂ,
ਫਲਾਈਟਾਂ ਦੀ ਗਰੰਟੀ ਨਹੀਂ, ਏਅਰਪੋਰਟ ਬਣਾਉਣ ਦੀ ਗਰੰਟੀ ਹੈ। ਅਗਲੀ ਕਾਲ ਅਸੀਂ ਆਨਰ ਕਰਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਨੂੰ ਸਮਝ ਨਹੀਂ ਆਉਂਦੀ ਕੇਜਰੀਵਾਲ ਸਾਹਿਬ ਬੋਲਣ ਤੋਂ ਪਹਿਲਾਂ ਸੋਚਦੇ ਕਿਉਂ ਨਹੀਂ ਗਏ ਕਿ ਇਟ ਮੀਨਸ ਤੁਸੀਂ ਜਲੰਧਰ ਦੀਆਂ ਵੋਟਾਂ ਲੈਣ ਵਾਸਤੇ ਤੇ ਤੁਸੀਂ ਅੰਮ੍ਰਿਤਸਰ ਦੀਆਂ ਵੋਟਾਂ ਖਰਾਬ ਕਰ ਰਹੇ ਹੋ ਕਿ ਅੰਮ੍ਰਿਤਸਰ ਦਾ ਇਟ ਮੀਨਸ ਏਅਰਪੋਰਟ ਤੁਸੀਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। 70 ਕਿਲੋਮੀਟਰ ਦੂਰ ਹੈ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ, ਕੋਈ ਪ੍ਰੋਬਲਮ ਨਹੀਂ ਉੱਥੋਂ ਜਲੰਧਰ ਜਾਣ ਨੂੰ, ਤੇ ਤੁਸੀਂ ਇੱਕ ਉਸ ਏਅਰਪੋਰਟ ਨੂੰ ਹੋਰ ਮਜ਼ਬੂਤ ਬਣਾਓ, ਗੁਰੂ ਰਾਮਦਾਸ ਮਹਾਰਾਜ ਦੇ ਏਅਰਪੋਰਟ ਨੂੰ ਹੋਰ ਮਜ਼ਬੂਤ ਬਣਾਓ, ਵੱਡਾ ਬਣਾਓ। ਇਟ ਮੀਨਸ ਤੁਸੀਂ ਘਰ ਘਰ ਏਅਰਪੋਰਟ ਖੋਲ ਦੋ, ਫਿਰ ਤੁਸੀਂ ਇਹੋ ਜਿਹੇ ਕਿੰਨਾ ਝੂਠੇ ਵਾਅਦੇ ਕਰ ਰਹੇ ਹੋ।
ਅੱਗੇ ਇੱਕ ਅਕਾਲੀ ਸਰਕਾਰ ਵਾਲੇ ਹਲਵਾਰੇ ਚ ਵੀ ਇੰਟਰਨੈਸ਼ਨਲ ਏਅਰਪੋਰਟ ਬਣ ਚੁੱਕਿਆ ਤੇ ਇੱਕ ਮਾਛੀਵਾੜੇ ਦੇ ਏਰੀਆ ਚ ਵੀ ਇੰਟਰਨੈਸ਼ਨਲ ਏਅਰਪੋਰਟ ਬਣ ਚੁੱਕਿਆ। ਸੋ ਇਹ ਤਾਂ ਜਿਵੇਂ ਆਪਣੇ ਤੇਜਿੰਦਰ ਨੇ ਬੱਸ ਅੱਡੇ ਗਣਾਏ ਨੇ, ਉਦੋਂ ਬਾਅਦ ਤਾਂ ਏਅਰਪੋਰਟ ਹੀ ਇਹਨਾਂ ਦੇ ਅਨਾਊਂਸ ਹੋ ਜਾਣੇ ਨੇ।
ਇਹਦਾ ਮੈਨੂੰ ਚੀਫ ਮਿਨਿਸਟਰ ਬਣਾਓ ਜੀ, ਮੈਂ ਤਾਂ ਘਰ ਘਰ ਏਅਰਪੋਰਟ ਬਣਾ ਦੂੰਗਾ, ਸ਼ਬਦਾਂ ਦੇ ਉੱਤੇ
ਹੈਲੀਪੈਡ ਘਰ ਘਰ, ਹਰ ਪਿੰਡ ਦੇ ਵਿੱਚ ਇੱਕ ਹੈਲੀਪੈਡ ਹੋਵੇਗਾ ਇੰਟਰਨੈਸ਼ਨਲ ਹੈਲੀਪੈਡ,
ਹਰ ਘਰ ਦੇ ਉੱਤੇ ਬਣਾ ਦੂੰਗਾ ਜੀ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਅਗਲੀ ਕਾਲ ਤੇ ਚੱਲਦੇ, ਸਵਾਗਤ ਦਾ ਪ੍ਰੋਗਰਾਮ ਵਿੱਚ।
ਹਾਂਜੀ ਆਪਣੇ ਜਗਦੀਸ਼ ਗਰੇਵਾਲ ਜੀ, ਤੁਹਾਨੂੰ ਤੇ ਆਪਣੇ ਤੇਜਿੰਦਰ ਨੂੰ ਤੇ ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਪ੍ਰਮਾਦ ਬੋਲ ਰਿਹਾ ਜੀ। ਹਾਂਜੀ ਆਪਣੇ ਗਰੇਵਾਲ ਸਾਹਿਬ, ਜਿਹੜਾ ਮਤਲਬ ਕੇਜਰੀਵਾਲ ਸਾਹਿਬ ਨੇ ਏਅਰਪੋਰਟ ਬਾਰੇ ਡਿਕਲੇਅਰ ਕੀਤਾ, ਉਹ ਤਾਂ ਮਨਜ਼ੂਰੀ ਤਾਂ ਕੇਂਦਰ ਤੋਂ ਲੈਣੀ ਪੈਣੀ ਹੈ। ਇਹ ਕਿਵੇਂ ਬਣਾ ਸਕਦਾ ਇੱਕ ਤੇ ਨੰਬਰ ਦੋ ਤੇ ਆਦਮਪੁਰ ਏਅਰਪੋਰਟ 10 ਕਿਲੋਮੀਟਰ ਤੇ ਉੱਥੇ ਕਹਾਂ ਜਲੰਧਰ ਤੋਂ, ਮਤਲਬ ਮੇਰਾ ਮਤਲਬ ਕਹਿੰਦਾ ਕਿ ਇਹ ਤਾਂ ਇੱਕ ਮੂਰ ਭਰੀ ਬਿਆਨ ਹੈਗਾ, ਤੇ ਮਤਲਬ ਸਾਨੂੰ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ, ਕੇਜਰੀਵਾਲ ਸਾਹਿਬ ਨੂੰ ਆਪਣੀ ਇੱਕ ਪੰਜਾਬ ਦੀ ਟੀਮ ਆਮ ਪਾਰਟੀ ਦੀ ਬਣਾ ਦੇਣੀ ਚਾਹੀਦੀ ਹੈ, ਜਿਹੜੀ ਕਿ ਆਰਗੇਨਾਈਜ ਕਰੇ ਤਾਂ ਕਿ ਇਹਨੂੰ ਵੋਟਾਂ ਮਿਲ ਸਕਣ, ਇਹੋ ਜਿਹਾ ਮਤਲਬ ਕੰਮ ਕਰਨ ਦੇ ਬਜਾਏ। ਬਾਕੀ ਬਾਕੀ ਪੱਤਰਕਾਰ ਸਾਹਿਬ ਖਹਿਰਾ ਸਾਹਿਬ ਬਾਰੇ ਦੱਸਣਾ ਕੀ ਪੋਜੀਸ਼ਨ ਹੈ, ਬਹੁਤ ਥੋੜਾ ਧੰਨਵਾਦ ਜੀ।
ਆਲਰਾਈਟ, ਪੁੱਛ ਲੈਣੇ ਉਧਰ ਵੀ ਚੱਲਾਂਗੇ ਆਪਾਂ, ਖਹਿਰਾ ਸਾਹਿਬ ਦੇ ਖਬਰਾਂ ਨਾਲ ਜੁੜੇ ਰਹਿਣਾ, ਅੱਗੇ ਚੱਲ ਕੇ ਸੁਣਨੇ ਤੇ ਅਗਲੀ ਕਾਲ ਲੈ ਲਈ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਪੱਤਰਕਾਰ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਜੀ,
ਮੈਂ ਤਾਂ ਇੱਕ ਇਹ ਗੱਲ ਪੁੱਛਣੀ ਸੀਗੀ ਇਹਨਾਂ ਨੂੰ ਕਿ ਜਰਾ ਡਿਟੇਲ ਚ ਦੱਸਣ ਵੀ ਕੇਜਰੀਵਾਲ ਜਿਹੜਾ ਅੱਗੇ 21 ਮੈਂਬਰ ਨਹੀਂ ਸਾਂਭ ਸਕਿਆ ਪੰਜਾਬ ਦੇ, ਤੇ ਜਿਹਨਾਂ ਚੋਂ 8-10 ਨੱਠ ਗਏ, ਤੇ ਬਾਕੀ ਸਾਰੇ ਪੰਜਾਬ ਨੂੰ ਕਿਸ ਤਰ੍ਹਾਂ ਸਾਂਭੂਗਾ? ਇਹ ਸਭ ਝੂਠ ਆ, ਸਭ ਪਲੰਦੇ ਪਲਾਨ ਕਰ ਰਿਹਾ ਏਅਰਪੋਰਟ ਦਾ। ਮੇਰੇ ਤੋਂ ਪਹਿਲਾਂ ਵੀ ਕਾਲਰ ਕਹਿ ਕੇ ਗਏ ਆ ਵੀ ਉਹ ਤਾਂ ਸੈਂਟਰਲ ਗਵਰਨਮੈਂਟ ਦੀ ਅਥਾਰਟੀ ਆ, ਤੇ ਇਹ ਏਅਰਪੋਰਟ ਕਿੱਥੋਂ ਬਣਾਵੇਗਾ? ਪੰਜਾਬ ਕੋਲ ਓਦਾਂ ਕਹਿ ਦਿੰਦੇ ਆ ਖਜ਼ਾਨਾ ਖਾਲੀ ਆ, ਤੇ ਏਅਰਪੋਰਟ ਤੇ ਕੋਈ 10-20 ਹਜ਼ਾਰ ਥੋੜਾ ਲੱਗਣੇ ਆ
ਜੀ।
ਇਹ ਸਭ ਝੂਠ ਪਲੰਦੇ ਆ, ਫੁਕੀਆਂ। ਇਹ ਵੀ ਆਮ ਪਾਰਟੀਆਂ ਜਿਹੜੀਆਂ ਪਹਿਲੀਆਂ ਆ ਉਹਨਾਂ ਵਰਗਾ ਹੀ ਇਹ ਫਾਰਮੂਲਾ ਇਹਨਾਂ ਨੇ ਅਪਣਾਇਆ ਹੋਇਆ ਆ
ਜੀ। ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਲਈ। ਅਗਲੀ ਕਾਲ ਦੇ ਉੱਤੇ ਚੱਲਦੇ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਜੀ, ਗੁੱਡ ਮਾਰਨਿੰਗ ਜੀ ਸਾਰੇ ਵੀਰਾਂ ਨੂੰ।
ਬਾਈ ਜੀ ਗੁੱਡ ਮਾਰਨਿੰਗ, ਤੁਸੀਂ ਹੋਲਡ ਕਰ ਲਓ ਇੱਕ ਮਿੰਟ, ਮੈਂ ਕਾਲ ਲੈ ਲਵਾਂ ਅਗਲੀ ਤੇ ਫਿਰ ਕਰਦਾ ਜੀ। ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਾਈ, ਧੰਨਵਾਦ, ਤੁਸੀਂ ਮੇਰੀ ਕਾਲ ਪਹਿਲਾਂ ਲੈ ਲਈ ਤਾਂ ਬਾਈ ਜੀ ਨੇ ਟਾਈਮ ਬਹੁਤ ਲਾਉਣਾ ਸੀ। ਅੱਛਾ, ਮੈਂ ਜਿਹੜੇ ਬਾਈ ਜੀ ਕਹਿ ਦਿੰਦੇ ਹੁੰਦੇ ਨਾ ਸੁਜੈਸ਼ਨ ਦਿੰਦੇ ਹੁੰਦੇ ਆਮ ਆਦਮੀ ਪਾਰਟੀ ਨੇ ਕੁਛ ਨੀ ਕਰਨਾ ਜਾਂ ਇਹਨਾਂ ਨੇ ਕੁਛ ਨੀ ਕਰਨਾ, ਉਹ ਆਪਣੀ ਫਿਰ ਮਸ਼ਵਰਾ ਦਿਆ ਕਰੇ, ਬਾਦਲ ਸਾਹਿਬ ਕੁਛ ਕਰਨਗੇ ਜਾਂ ਕੈਪਟਨ ਸਾਹਿਬ ਕੁਛ ਕਰਨਗੇ, ਕੌਣ ਕਰੂ? ਇਹ ਵੀ ਮਸ਼ਵਰਾ ਦਓ, ਉਹ ਵੀ ਖਾਂਦੇ ਆ, ਉਹ ਵੀ ਖਾਂਦੇ ਆ, ਉਹ ਵੀ ਖਾਂਦੇ ਆ। ਇੱਥੇ ਉਹੀ ਮੈਂ ਅੱਗੇ ਅੱਜ ਤੋਂ 2 ਸਾਲ ਪਹਿਲਾਂ ਤੁਹਾਨੂੰ ਗੱਲ ਸੁਣਾਈ ਸੀ, ਬਠਿੰਡੇ ਨੂੰ ਚੱਲੇ ਸੀ, ਡਰਾਈਵਰ ਕਹਿੰਦਾ ਬਾਈ ਇੱਥੇ ਪਾਕਿਸਤਾਨ ਨੇ ਹਥਿਆਰ ਲਗੋਏ ਹੋਏ ਆ, ਤੇ ਮੈਂ ਕਿਹਾ ਤੈਨੂੰ ਕਿਵੇਂ ਪਤਾ? ਨਹੀਂ ਇਹ ਚੋਰੀ ਪਤਾ ਉਹਨਾਂ ਨੂੰ ਸਾਰਿਆਂ ਨੂੰ, ਮੈਂ ਉਹੀ ਗੱਲ ਸਾਰੇ ਜਬੜੀਆਂ ਮਾਰਦੇ ਆ ਜੀ। ਧੰਨਵਾਦ ਤੁਹਾਡਾ,
ਧੰਨਵਾਦ। ਅੱਛਾ ਇੱਕ ਕਾਲਰ ਹੋਰ ਲੈ ਲਈਏ ਜੀ, ਸਵਾਗਤ ਦਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਗਰੇਵਾਲ ਜੀ, ਤੇ ਆਪਣੇ ਤੇਜਿੰਦਰ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ।
ਅੱਛਾ ਤੁਸੀਂ ਵੀ ਹੋਲਡ ਰੱਖੋ ਪਲੀਜ਼, ਮੈਨੂੰ ਹੁਣ ਸਟੇਸ਼ਨ ਦੀ ਆਈਡੀ ਲੈਣੀ ਪੈਣੀ ਹੈ 2 ਮਿੰਟ, ਤੇ ਉਸ ਤੋਂ ਬਾਅਦ ਮੈਂ ਵਾਪਸ ਦੋਨੇ ਭਰਾਵਾਂ ਦੇ ਨਾਲ ਗੱਲ ਕਰਦਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
क्या आपको मालूम है कि खाना बनाते वक्त तवज्जो ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल न करें। बारबेक्यू सिर्फ बाहर ही करें, अपने गैराज में बारबेक्यू न करें या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड एमरजेंसी सर्विसेज की तरफ से एक पैगाम।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ। ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC Immigration
905-670-4444
670-44-44 CWC Immigration आपको आपके अपने से मिलाए।
ਪ੍ਰੋਗਰਾਮ ਖਬਰ ਸਾਹਿਬ ਸਵਾ 8:30 ਤੋਂ ਲੈ ਕੇ 10 ਵਜੇ ਤੱਕ, ਔਰ ਮੇਰੇ ਨਾਲ ਇਸ ਸਮੇਂ ਸੁਰਿੰਦਰ ਜੀ ਤੇ ਬਾਈ ਜੀ ਜੁੜੇ ਹੋਏ ਨੇ ਤੇ ਨਾਲ ਦੀ ਨਾਲ ਤੇਂਦਰ ਫਤਿਹਪੁਰ ਪੰਜਾਬ ਤੋਂ ਜੁੜੇ ਹੋਏ ਨੇ। ਬਾਈ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ
ਸ਼੍ਰੀ ਅਕਾਲ ਜੀ ਸਾਰੇ ਸਾਥੀਆਂ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਏਅਰਪੋਰਟਾਂ ਦੀ ਗੱਲ ਚੱਲਦੀ ਹੈ। ਦੇਖੋ ਜੀ, ਪਹਿਲਾਂ ਅੰਮ੍ਰਿਤਸਰ ਜਨਰਲ ਜੀ ਨੇ ਬਣਾਤਾ ਸੀਗਾ ਤੇ ਉਦੋਂ ਬਾਅਦ ਬਠਿੰਡੇ ਵਾਲਾ ਬਣਾਤਾ ਸੀ ਬਾਦਲ ਹੋਣਾ ਨੇ ਤੇ ਉਸ ਤੋਂ ਬਾਅਦ ਹੁਣ ਆਹ ਜਲੰਧਰ ਚ ਕੇਜਰੀਵਾਲ ਕਹਿੰਦਾ ਮੈਂ ਬਣਾ ਦੇਣਾ ਵਾ ਤੇ ਚੱਲੀ ਸਰਕਾਰ ਉਹਨਾਂ ਨੇ ਬਣਾਤਾ ਚੰਡੀਗੜ੍ਹ ਵਾਲਾ ਤੇ ਆਪਾਂ ਪਤਾ ਕੀ ਕਰਨਾ ਜਗਦੀਸ਼ ਜੀ, ਆਪਾਂ ਦੋਨਾਂ ਜਾਣਿਆਂ ਨੇ ਸਾਰੇ ਕੈਂਸਲ ਕਰ ਦੇਣੇ, ਆਪਾਂ ਬੁਲਾਉਣਾ ਹਲਵਾਰੇ ਵਾਲਾ। ਹਾਂਜੀ, ਉਹ ਵਧੀਆ ਰਹਿਣਾ, ਪੰਜਾਬ ਦਾ ਸੈਂਟਰ ਪੈਂਦਾ ਉਹ ਸਾਰੇ ਪਾਸਿਓਂ, ਪਟਿਆਲਾ ਤੋਂ ਲੈ ਕੇ ਬਠਿੰਡਾ, ਉਹ ਉਧਰ ਚੰਡੀਗੜ੍ਹ ਸਾਰਾ ਇਧਰ ਅੰਮ੍ਰਿਤਸਰ ਬਰਾਬਰ ਪੈਂਦਾ ਜੀ। ਚਲੋ ਐਨੀਵੇ, ਦੂਸਰੀ ਇੱਕ ਮੇਰੇ ਤੋਂ ਪਹਿਲਾਂ ਕਾਦਰ ਬਾਈ ਕਹਿ ਕੇ ਗਿਆ ਸੀਗਾ ਵੀ ਫਲਾਣੇ ਨੂੰ ਆਪਾਂ ਲੈਣ ਦਿੰਦੇ ਹਾਂ ਵੀ ਚੰਗੀਆਂ ਗੱਲਾਂ ਦੱਸ ਕੇ ਜਾਇਆ ਕਰੋ। ਉਹ ਭਾਈ ਸਾਹਿਬ ਕੇਜਰੀਵਾਲ ਵੀ ਧਮਾਕੇ ਛੱਡਦਾ, ਸਾਰੇ ਲਾਰੇ ਲਾਉਂਦੇ। ਸਿੱਧੂ ਕਹਿੰਦਾ ਮੈਂ ਲਾਰੇ ਨੀ ਲਾਉਣੇ ਅਸੀਂ, ਕਹਿੰਦਾ ਮੈਂ ਰੋਡ ਮੈਪ ਦੇਣਾ। ਉਹ ਸਾਨੂੰ ਸਾਰੀਆਂ ਗੱਲਾਂ ਦੱਸ ਰਿਹਾ ਵੀ ਮੈਂ ਖਜ਼ਾਨਾ ਕਿੱਦਾਂ ਭਰਨਾ ਵਾ। ਕੋਈ ਖਜ਼ਾਨਾ ਭਰਨ ਦੀ ਗੱਲ ਕੋਈ ਨੀ ਕਰ ਰਿਹਾ, ਕਹਿੰਦਾ ਸਿੱਧੂ ਸਾਹਿਬ ਹੀ ਕਰ ਰਹੇ ਖਜ਼ਾਨਾ।
ਸਿੱਧੂ ਸਾਹਿਬ ਹੀ ਹੈ ਇਕੱਲੇ ਜਿਹੜੇ ਨੇ ਜਿਨ੍ਹਾਂ ਨੇ ਮਨਿਸਟਰ ਰਹਿ ਕੇ ਖਜ਼ਾਨੇ ਨੂੰ ਪੂਰਾ ਮੁਨਾਫਾ ਦਵਾਇਆ, ਔਰ ਉਹਨਾਂ ਦੇ ਮਹਿਕਮੇ ਦਾ ਪੂਰਾ ਪ੍ਰੋਫਿਟ ਹਜੇ ਤੱਕ ਪੰਜਾਬ ਮਾਣਦਾ ਆ ਰਿਹਾ ਵਾ। ਜਦੋਂ ਤੁਸੀਂ ਕੋਲ ਮਨਿਸਟਰੀ ਸੀਗੀ ਤੇ ਉਦੋਂ ਕਿੰਨਾ ਰੈਵਨਿਊ ਉਹਨਾਂ ਦੀ ਮਨਿਸਟਰੀ ਤੋਂ ਬਾਕੀ ਮਨਿਸਟਰੀਆਂ ਨਾਲੋਂ ਵਾਧੂ ਪੰਜਾਬ ਦੇ ਖਜ਼ਾਨੇ 'ਚ ਜਾਂਦਾ ਸੀਗਾ।
ਕਿਉਂ ਤੁਸੀਂ ਪੁੱਠਾ ਕੰਨ ਫੜਦੇ
ਹੋ? ਸੀਗੇ ਤਾਂ ਉਦੋਂ ਕਿੰਨਾ ਖਜ਼ਾਨੇ 'ਚ ਮੁਨਾਫਾ ਹੁੰਦਾ ਰਿਹਾ ਉਹਨਾਂ ਦੀ ਮਨਿਸਟਰੀ ਦੇ ਨਾਲ।
ਮੁਨਾਫਾ ਦੇਖੋ ਜੀ, ਖਜ਼ਾਨਾ ਮੰਤਰੀ ਦੀ ਪਾਲਿਸੀ ਹੁੰਦੀ ਹੈ। ਖਜ਼ਾਨਾ ਮੰਤਰੀ ਨੇ ਕੀ ਕਰਨਾ, ਉਹ ਕਰਨਾ ਹੁੰਦਾ ਸਾਰਾ ਕੁਝ, ਮੁੱਖ ਮੰਤਰੀ ਨੇ ਕਰਨਾ ਹੁੰਦਾ, ਮਹਿਕਮੇ ਵਾਲਿਆਂ ਨੇ ਨਹੀਂ ਕਰਨਾ।
ਟਰਾਂਸਪੋਰਟ ਮਹਿਕਮੇ ਦੇ ਵਿੱਚ ਲਗਾਤਾਰ ਐਵਰੀ ਡੇ ਤੇ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਹਨੂੰ ਕਹਿ ਕੇ ਕਰਵਾ ਰਿਹਾ ਸਾਰਾ ਕੁਛ।
ਹਰੀ ਝੰਡੀ ਹੈਗੀ ਅੱਜ ਮੁੱਖ ਮੰਤਰੀ ਦੀ, ਉਦੋਂ ਕੈਪਟਨ ਦੀ ਹਰੀ ਝੰਡੀ ਕੁਛ ਨਹੀਂ ਸੀ ਕਰਨ ਦੀ ਕਿਸੇ ਨੂੰ, ਕਿਸੇ ਵੀ ਮੰਤਰੀ ਨੂੰ। ਹੁਣ ਚੱਲੀ ਆ ਗਿਆ ਜਦੋਂ ਸਿੱਧੂ ਆ ਗਿਆ ਉਦੋਂ ਹੋਰ ਪਾਉਂ ਬਾਰਾਂ ਹੋਣਗੀਆਂ। ਇਹੀ ਤਾਂ ਗੱਲ ਵਾ, ਇਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ। ਕੈਪਟਨ ਸਾਹਿਬ ਜਦੋਂ 75-25 ਮੈਚ ਖੇਡ ਰਿਹਾ ਸਾਰਿਆਂ ਨਾਲ, ਉਹ ਉੱਥੇ ਦੀਆਂ ਗੱਲ ਬਣਦੀ ਸੀਗੀ ਇਹ ਚੀਜ਼ਾਂ ਨੇ। ਤਾਂ ਹੀ ਮੈਂ ਕਹਿੰਦਾ ਬਈ ਜਦੋਂ ਸਿੱਧੂ ਸਾਹਿਬ ਨੇ ਰੋਡ ਮੈਪ ਦੇਤਾ ਨਾ, ਸਾਰੇ ਮੰਤਰੀਆਂ ਦੇ ਖਜ਼ਾਨੇ ਭਰ ਗਏ, ਪਹਿਲਾਂ ਤਾਂ ਸਾਰੇ ਮੰਤਰੀਆਂ ਸੀਗਾ ਕੈਪਟਨ ਕੋਲ।
ਇਹਨਾਂ ਦੇ ਘਰੇਲੂ ਨਿੱਜੀ ਖਾਤੇ ਭਰਨਗੇ ਜਾਂ ਖਜ਼ਾਨੇ ਭਰਨਗੇ?
ਨਹੀਂ ਜੀ, ਪੰਜਾਬ ਦਾ ਖਜ਼ਾਨਾ ਭਰਨਗੇ। ਪੰਜਾਬ ਦਾ ਖਜ਼ਾਨਾ 3,00,000 ਕਰੋੜ ਦਾ ਕਰਜ਼ਾ, ਕਹਿੰਦਾ ਉਹ ਮਾਰਨਾ ਭਗਾ ਕੇ ਲਾ ਕੇ, ਜਿਵੇਂ ਕਹਿੰਦਾ ਮੈਂ ਕੁਰਸੀਆਂ ਉਹਦੇ ਛੱਡਦਾ ਹੁੰਦਾ, ਏਦਾਂ ਮਾਰਨਾ ਜਗਾ ਕੇ। ਦੂਸਰੀ ਗੱਲ ਆਪਾਂ ਹੋਰ ਗੱਲ ਦੱਸਦਾ ਤੁਹਾਨੂੰ ਮੈਂ, ਜਿਹੜਾ ਅੱਜ ਆਪਣੇ ਬਾਬਾ ਜੀ ਨੇ ਹੁਕਮਨਾਮਾ ਲਿਆ ਸੀ, ਉਹ ਤੁਸੀਂ ਸਾਰੇ ਨਾਮ ਬੀਜੀ ਹੋਵੋਗੇ, ਮੈਂ ਸੁਣਿਆ ਧਿਆਨ ਨਾਲ। ਉਹਦੇ ਚ ਉਹਨਾਂ ਨੇ ਇਹੀ ਕਿਹਾ ਬਈ ਜ਼ਿੰਦਗੀ ਦੇ ਵਿੱਚ ਗਿਆਨ ਲੈਣਾ ਜ਼ਰੂਰੀ ਆ, ਗਿਆਨ ਜ਼ਰੂਰ ਲਵੋ ਫਿਰ ਤੁਹਾਨੂੰ ਜ਼ਿੰਦਗੀ ਦਾ ਪਤਾ ਲੱਗਦਾ ਅਸਲ ਮਾਇਨੇ 'ਚ ਕੀ ਆ, ਫਿਰ ਤੁਸੀਂ ਸ਼ਾਂਤੀ ਨਾਲ ਚੱਲਦੇ ਹੋ। ਜਿਹੜਾ ਹੁਣ ਬੰਦਾ ਕਹਿੰਦੇ ਗਿਆਨ ਨਹੀਂ ਲੈਂਦਾ, ਉਹ ਇੱਕ ਸੱਪ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ, ਸੱਪ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਦਾ, ਉਹ ਜ਼ਹਿਰ ਉਗਲਦਾ ਫਲਾਨਾ ਧਮਕੜਾ ਕਰਦਾ। ਇਸ ਕਰਕੇ ਹੁਣ ਕੇਜਰੀਵਾਲ ਪਟਾਕੇ ਦੇ ਪਟਾਕੇ ਪਾਈ ਜਾਂਦਾ, ਸਾਰੇ ਲੋਲੀਪੋਪ ਸਾਰੇ ਦੇਈ ਜਾਂਦੇ। ਸਿੱਧੂ ਸਾਹਿਬ ਕਹਿੰਦਾ ਮੈਂ ਲੋਲੀਪੋਪ ਨਹੀਂ ਦੇਣੇ, ਮੈਂ ਝੂਠ ਨਹੀਂ ਬੋਲਣਾ ਤੇ ਮੈਂ ਮੁੱਦਿਆਂ ਦੇ ਕੰਮ ਕਰਨਾ, ਰੋਡ ਮੈਪ ਦੇਣਾ ਕਹਿੰਦਾ। ਬਿਲਕੁਲ ਟੁੱਕਦੀ ਹੈ ਗੱਲ।
ਤੁਹਾਨੂੰ ਪਤਾ ਹੈ ਕਿ ਕੇਜਰੀਵਾਲ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਹੁਣ?
ਕੇਜਰੀਵਾਲ ਆਪ ਹੀ ਹੋਏਗਾ ਜਾਂ ਉਹਦੇ ਘਰੇ ਵੀ ਹੋਏ।
ਕਹਿੰਦੇ 20 ਦਿਨਾਂ ਨੂੰ ਅਸੀਂ ਅਨਾਊਂਸ ਕਰ ਦੇਣਾ ਆ,
ਬਸ ਉਹ ਕੁਛ ਨੀ ਹੋਣਾ ਜੀ, ਰਾਜੇ ਵਾਲੇ ਵੀ ਜਵਾਬ ਦੇ ਗਿਆ ਠੀਕ ਆ ਜੀ, ਕਿਸੇ ਨੇ ਨੀ ਬਣਨਾ, ਕੇਜਰੀਵਾਲ ਦੇ ਘਰਵਾਲੇ ਦੀ ਬਣਾਉਣੇ ਤੇ ਵੋਟ ਬਣ ਗਈ ਆ, ਉਹਨੇ ਬਣਨਾ।
ਆਲਰਾਈਟ, ਥੈਂਕ ਯੂ।
ਤੁਹਾਨੂੰ ਪਤਾ ਮੇਰੇ ਕੋਲ ਅੰਦਰਲੀਆਂ ਖਬਰਾਂ, ਧਮਾਕਾ ਤੁਹਾਨੂੰ ਬਾਅਦ ਚ ਪਤਾ ਲੱਗਦਾ ਹੁੰਦਾ।
ਕੇਜਰੀਵਾਲ 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 ਕੱਕੇ ਦੇ ਲਾਵਾਂ ਦੇ ਉੱਤੇ
ਬਿੰਦੀ ਨਾ ਪਾਏ। ਸੁਣੋ, ਅੱਛਾ ਜੇ ਆਪਾਂ ਲਾਵਾਂ ਵੀ ਕੱਟ ਲਈਏ ਜੇ ਟਿੱਪੀ ਲਾ ਦਈਏ ਫਿਰ ਕੀ ਬਣ ਜੂਗਾ?
ਨਾ ਇੱਦਾਂ ਦੀਆਂ ਗੱਲਾਂ ਕਰਿਆ ਕਰੋ ਤੁਸੀਂ,
ਮੈਂ ਬੋਲਿਆ ਤਾਂ ਕੁਛ ਨਹੀਂ, ਮੈਂ ਅਨਾਊਂਸ ਕੀਤੀ
ਆ ਜੀ। ਸਵਾਗਤ ਹੈ ਪ੍ਰੋਗਰਾਮ ਚ।
ਹਾਂਜੀ ਗਰੇਵਾਲ ਸਾਹਿਬ, ਗੁੱਡ ਮਾਰਨਿੰਗ।
ਜੈਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ।
ਦੇਖੋ ਕੋਈ ਵੀ ਸਰਕਾਰ ਆ ਜਾਏ, ਕਰਪਸ਼ਨ ਕਿਸੇ ਵੀ ਸੂਬੇ ਚ ਕ੍ਰੋਸ ਇੰਡੀਆ ਖਤਮ ਨਹੀਂ ਹੋਣੀ। ਫਤਿਹਪੁਰੀ ਸਾਹਿਬ ਮੇਰਾ ਐਗਰੀ ਨੇ,
ਤਿੰਦਰ ਜੀ ਐਗਰੀ ਹੋ ਤੁਸੀਂ ਇਸ ਗੱਲ ਦੇ ਉੱਤੇ?
ਮੋਦੀ ਸਾਹਿਬ ਕਹਿੰਦੇ ਸੀ ਨਾ ਖਾਊਂਗਾ ਨਾ ਖਾਣ ਦੂੰਗਾ, ਔਰ ਸਭ ਤੋਂ ਜ਼ਿਆਦਾ ਕਰਪਸ਼ਨ ਕੇ ਕਿਸੇ ਹਿਸਟਰੀ ਚ ਕੀਤੀ ਆ ਬੀਜੇਪੀ ਨੇ ਕੀਤੀ ਆ, ਉਹ ਸਾਹਮਣੇ ਆਈ ਹੈ ਜਾਂ ਨਹੀਂ ਹੈ? ਅੱਛਾ ਚਲੋ ਇਸ ਪੁਆਇੰਟ ਤੇ ਛੱਡੋ ਤੁਸੀਂ ਕਰਪਸ਼ਨ ਤੇ, ਮੈਂ ਨੀ ਸਮਝਦਾ ਕਿ ਇਹ ਬਹੁਤ ਲੋਕਾਂ ਨੂੰ ਵੱਡਾ ਇਸ਼ੂ ਆ। ਇਸ਼ੂ ਇਹ ਹੈ ਪੰਜਾਬ ਦੇ ਵਿੱਚ ਕਿ ਕੋਈ ਵੀ ਪਾਰਟੀ ਅਗਰ ਕਹਿੰਦੀ ਆ ਕਿ ਅਸੀਂ ਜੌਬਾਂ ਕ੍ਰੀਏਟ ਕਰਾਂਗੇ ਔਰ ਨਵੇਂ ਬਿਜ਼ਨਸ ਨੂੰ ਸੈਟਅਪ ਕਰਾਂਗੇ, ਔਰ ਹੋਰ ਕੁਛ ਵੀ ਨੀ ਚਾਹੀਦਾ, ਕੁਛ ਨੀ ਚਾਹੀਦਾ ਪੰਜਾਬ ਨੂੰ, ਅਗਰ ਜੌਬਾਂ ਇੱਥੇ ਕ੍ਰੀਏਟ ਹੁੰਦੀਆਂ ਹੈ ਨਵੇਂ ਆਉਂਦੀਆਂ। ਗਰੇਵਾਲ ਸਾਹਿਬ ਮੇਰੇ ਬਹੁਤ ਵਾਕਫ ਨੇ, ਰਿਸ਼ਤੇਦਾਰ ਵੀ ਨੇ ਲੁਧਿਆਣੇ ਚ, ਉਹ ਕਰੋੜਾਂ ਰੁਪਏ ਟੈਕਸ ਦਿੰਦੇ ਆ ਔਰ ਇੰਨੇ ਪਰੇਸ਼ਾਨ ਹੈ ਕਿ ਪੁੱਛੋ ਕੋਈ ਨੀ, ਉਹ ਕਹਿੰਦੇ ਕਿ ਅਸੀਂ ਇੰਨਾ ਟੈਕਸ ਦਿੰਦੇ ਆ ਔਰ 30% ਟੈਕਸ ਕਿਹੜਾ ਲੁਧਿਆਣੇ ਤੋਂ ਇਕੱਠਾ ਹੁੰਦਾ ਔਰ ਉਹਨਾਂ ਨੂੰ ਕੋਈ ਫੈਸਿਲਿਟੀ ਨੀ, ਈਵਨ ਸਰਕਾਰ ਦੇ ਨੁਮਾਇੰਦੇ ਵੀ ਉਹਨਾਂ ਵਾਸਤੇ ਮਿਲਣ ਵਾਸਤੇ ਇੱਕ ਬੜਾ ਭਾਰ ਸਮਝਦੇ ਆ, ਤੇ ਇਹ ਬਹੁਤ ਅੱਛੀ ਗੱਲ ਨਹੀਂ ਹੈਗੀ। ਔਰ ਨਾ ਹੀ ਉੱਠ ਕੇ ਹਿਮਾਚਲ ਚ ਜਾ ਸਕਦੇ, ਉਹ ਕਹਿੰਦੇ ਅਸੀਂ ਸਾਡੇ ਕਾਰੋਬਾਰ ਹੈ, ਕੁਛ ਲੋਕ ਚਲੇ ਗਏ, ਅਸੀਂ 2-2, 250-300 ਵਰਕਰ ਨੂੰ ਹਾਇਰ ਕਰਦੇ ਹਾਂ, ਸਾਰਾ ਕੁਛ ਕਰਦੇ, ਅਸੀਂ ਕਿੱਥੇ ਉੱਠ ਕੇ ਚੱਲ ਜਾਈਏ? ਜੇ ਅਸੀਂ ਚੀਫ ਮਿਨਿਸਟਰ ਤੱਕ ਅਪਰੋਚ ਰੱਖਦੇ ਹਾਂ ਕਰਦੇ ਹਾਂ, ਉਹ ਟਾਈਮ ਹੀ ਨਹੀਂ ਦਿੰਦੇ ਸੀ ਕੈਪਟਨ ਸਾਹਿਬ, ਤੇ ਅਸੀਂ ਸਮਝਦੇ ਹਾਂ ਕਿ ਇਹ ਚੰਨੀ ਸਾਹਿਬ ਕੁਛ ਆਏ ਆ, ਉਹਨਾਂ ਨੂੰ ਕੁਛ ਉਮੀਦ ਹੈ ਕਿ ਇਹ ਸ਼ਾਇਦ ਸਾਡੀ ਗੱਲ ਸੁਣੇਗੇ, ਸਾਨੂੰ ਥੋੜਾ ਬਹੁਤਾ ਉਹ ਸਾਨੂੰ ਚਾਹੀਦਾ ਕੁਛ ਨਹੀਂ ਕਿ ਸਾਨੂੰ ਤੰਗ ਨਾ ਕਰਨ ਕਿਹੜੇ ਬਿਊਰੋਕਰੈਟ ਨੇ, ਤੇ ਇਹ 2-3 ਪੁਆਇੰਟ ਹੈਗੇ ਆ। ਅਗਰ ਐਜੂਕੇਸ਼ਨ, ਹੈਲਥ ਔਰ ਨਿਊ ਜੋਬ ਕ੍ਰੀਏਸ਼ਨ ਅਗਰ ਇਹ ਸਿਸਟਮ ਹੋ ਜਾਏ, ਹੋਰ ਪਬਲਿਕ ਕੁਛ ਵੀ ਨਹੀਂ ਚਾਹੁੰਦੀ।
ਥੈਂਕ ਯੂ, ਧੰਨਵਾਦ। ਅਗਲੀ ਗੱਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਹਾਂਜੀ
ਹਾਂਜੀ ਭਾਜੀ, ਸਹੀ ਕਹਿ ਰਹੇ ਸਿੱਧੂ ਸਾਹਿਬ, ਵੋਟ ਮੈਂ ਜਿਹੜਾ ਮੈਸੇਜ ਜੀ ਉਹ ਤਿਆਰ ਬਹੁਤ ਵਧੀਆ। ਉਹ ਸਾਡੇ ਪਿੰਡ ਹੋਇਆ ਜੀ, ਸਾਡੇ ਪਿੰਡ ਲਾਸਟ ਵੀਕ ਉੱਥੇ 2 ਦਿਨ ਰਹੇ ਆ ਜੀ, ਲੜਕਾ ਵੀ ਆ।
ਓਕੇ
ਹਾਂਜੀ, ਉੱਥੇ ਰੋਡ ਮੈਪ ਹੋਇਆ ਤੇ ਮੈਂ ਡਿਕਲੇਅਰ ਵੀ ਅਜੇ ਕਰਨਾ ਚਾਹੀਦਾ, ਉਹ ਸਿੱਧੂ ਸਾਹਿਬ ਵੀ ਕਰਨਗੇ, ਬੜਾ ਜ਼ਬਰਦਸਤ ਰੋਡ ਮੈਪ ਹੈ ਜੀ।
ਸੋ ਤੁਹਾਡੇ ਪਿੰਡ ਬੈਠ ਕੇ ਰੋਡ ਮੈਪ ਤਿਆਰ ਕੀਤਾ ਗਿਆ?
ਹਾਂਜੀ ਬਾਈ, ਮੀਟਿੰਗ ਹੁੰਦੀ ਸਾਡੇ ਪਿੰਡ ਤੇ, ਜਾਣਾ ਹੀ ਜਾਣਾ ਜੀ, ਉਹ ਤੋਂ ਬਿਨਾਂ ਉਹਨਾਂ ਦਾ ਦਿਲ ਹੀ ਲੱਗਦਾ, ਨਾ ਹੀ ਜਿੱਤ ਸਕਦੇ ਆ ਜੀ।
ਪਿੰਡ ਕਿਹੜਾ ਤੁਹਾਡਾ?
ਨੂਡਲ, ਵੇਰਕੇ ਦੇ ਨਾਲ
ਨੂਡਲ।
ਹਾਂਜੀ
ਆਲਰਾਈਟ, ਸੋ ਉੱਥੇ ਬੈਠ ਕੇ ਇਹ ਸਾਰਾ ਰੋਡ ਮੈਪ ਤਿਆਰ ਹੋਇਆ?
ਉੱਥੇ ਬੈ ਕੇ ਰੋਡ ਮੈਪ ਪਹਿਲਾਂ ਵੀ ਤਿਆਰ ਹੋਗਾ, ਉੱਥੇ ਡਿਕਲੇਅਰ ਹੋਇਆ ਸਾਰਾ ਕੁਝ ਆਪਣੇ ਦੱਸਿਆ, ਤੇ ਜ਼ਬਰਦਸਤ ਉੱਥੇ ਮੀਟਿੰਗ ਹੁੰਦੀ ਆ। ਹਾਂਜੀ, ਉਹ ਉੱਥੇ ਜਾਣਾ ਹੀ ਜਾਣਾ, ਕਿਉਂਕਿ ਉੱਥੋਂ ਦੇ ਸਪੋਰਟਰ ਵੀ ਬਹੁਤ ਜ਼ਿਆਦਾ ਨਾਲ, ਔਰ ਸਿੱਧੂ ਸਾਹਿਬ ਜਿਹੜਾ ਸਾਡੇ ਪਿੰਡ, ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਜੀ ਹੋਰ ਕੋਈ ਨਹੀਂ ਆਇਆ, ਜਦੋਂ ਦੇ ਇਹ ਸਾਡੇ ਪਿੰਡ ਹਲਕਾ ਬਣਿਆ ਸਾਡੇ ਪਿੰਡ ਰਿਸੀਵਰੇਜ ਪੈ ਗਿਆ, ਟੈਂਕੀ ਲੱਗ ਗਈ ਆ, ਦੂਜਾ ਫਿਲਟਰ ਵਾਲਾ ਪਾਣੀ ਆਉਂਦਾ ਹਰ ਘਰ ਘਰ ਚ ਜੀ।
ਤੁਸੀਂ ਸੱਚੀ ਗੱਲ ਕਰਦੇ ਹੋ ਕਿ ਜਾਂ ਫਿਰ ਤੁਸੀਂ ਉਦਾਂ?
ਨਹੀਂ ਨਹੀਂ, ਸੱਚੀ ਗੱਲ ਕਰ ਰਿਹਾ ਜੀ, ਮੈਂ ਸੱਚੀ ਇਹੋ ਜੀ ਕੋਈ ਮਜ਼ਾਕ ਵਾਲੀ ਨਹੀਂ, ਜਾ ਕੇ ਦੇਖ ਸਕਦੇ ਜੀ।
ਆਲਰਾਈਟ, ਥੈਂਕ ਯੂ, ਤੁਹਾਡੀ ਕਾਲ ਹੀ ਅਗਲੀ ਕਾਲ ਦਿੱਤੇ। ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ,
ਹਾਂਜੀ ਸਰ,
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ
ਗਰੇਵਾਲ ਸਾਹਿਬ, ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਆਪਾਂ ਕਹਿੰਦੇ ਹਮਾਇਤੀ ਨੀ, ਆਪਾਂ ਤਾਂ ਉਹ ਚਾਹੁੰਦੇ ਜਿਵੇਂ ਜੈਰ ਸਾਹਿਬ ਕਹਿ ਗਏ ਜਿਹੜਾ ਹੈਲਥ ਜਾਂ ਸਿਕਸ਼ਾ ਜਾਂ ਇਹੋ ਜਿਹੀਆਂ ਚੀਜ਼ਾਂ ਸੁਧਾਰੂਗਾ, ਕਰਪਸ਼ਨ ਸੁਧਾਰੂਗਾ। ਸਿੱਧੂ ਸਾਹਿਬ ਗੱਲਾਂ ਤਾਂ ਕਰਦੇ ਪਰ ਕੋਈ ਉਹਨਾਂ ਦੀ ਅਜਮਾਇਸ਼ ਨੀ, ਪਰ ਜਿਵੇਂ ਕੇਜਰੀਵਾਲ ਸਾਹਿਬ ਆ ਉਹਨਾਂ ਦਾ ਦਿੱਲੀ ਚ ਮੈਂ ਨੀ ਵੇਖਿਆ ਵੀ ਕੋਈ ਵੀ ਮੀਡੀਆ, ਸਗੋਂ ਇੱਥੋਂ ਆਪਣੇ ਬਾਹਰੋਂ ਕੋਈ ਬੰਦੇ ਗਏ ਉਹਨਾਂ ਦਾ ਉੱਥੇ ਵੇਖ ਕੇ ਆਏ ਸਿਸਟਮ ਵੀ ਕਿੱਦਾਂ ਦਾ ਉਹਦਾ ਸਿਸਟਮ ਹੈ, ਪਰ ਕਿਸੇ ਮੀਡੀਆ ਵਾਲੇ ਨੂੰ ਮੈਂ ਨੀ ਵੇਖਿਆ ਪੰਜਾਬ ਤੋਂ ਕਿੰਨੀ ਕੁ ਦੂਰ ਹੈ ਵੀ ਉੱਥੇ ਜਾ ਕੇ ਕੋਈ ਡਾਕੂਮੈਂਟਰੀ ਬਣਾਈ ਹੋਵੇ ਜਾਂ ਟੀਵੀ ਤੇ ਚਲਾਈ ਹੋਵੇ, ਉਹਨੇ ਚੰਗਾ ਕੀਤਾ ਜਾਂ ਮਾੜਾ ਕੀਤਾ, ਕਿੱਦਾਂ ਦਾ ਉਹਦਾ ਮਾਡਲ ਹੈ, ਕਰਪਸ਼ਨ ਕਿਵੇਂ ਆ ਨਾ। ਪਰ ਇੱਕ ਗੱਲ ਆਪਾਂ ਜਿਵੇਂ ਆਮ ਬਸ ਉਹ ਹੀ ਆ ਵੀ ਜਿਵੇਂ ਉਦੋਂ ਤੋਂ ਹੋ ਗਿਆ ਫਾਲਟ ਆਊਟ ਜਦੋਂ ਤੋਂ ਉਹਨੇ ਮਜੀਠੀਆ ਤੋਂ ਮਾਫ਼ੀ ਮੰਗ ਲਈ, ਪਰ ਮੈਂ ਉਦੋਂ ਵੀ ਇਹ ਗੱਲ ਸੀਗੀ ਵੀ ਜੇ ਮਜੀਠੀਆ ਤੋਂ ਮਾਫ਼ੀ ਨਾ ਵੀ ਮੰਗਦਾ ਫੇਰ ਕਿਹੜਾ ਮਜੀਠੀਆ ਅੰਦਰ ਹੋ ਜਾਣਾ ਸੀਗਾ ਹਨਾ, ਤੇ ਮਜੀਠੀਆ ਤੋਂ ਮਾਫ਼ੀ ਮੰਗਣ ਦਾ ਕੀ ਫਰਕ ਪੈ ਗਿਆ? ਪਰ ਠੀਕ ਹੈ ਚਲੋ ਪੰਜਾਬੀਆਂ ਦੀ ਆਪਦੀ ਆਪਦੀ ਫਿਕਰਤ ਹੁੰਦੀ ਆ, ਨਹੀਂ ਉਹ ਕੇਜਰੀਵਾਲ ਨੂੰ ਕੋਈ ਆਉਂਦੇ ਲੈ ਲਏ, ਤੇ ਦੂਜੀ ਗੱਲ ਇਹ ਵੀ ਸੱਚਾਈ ਆ ਵੀ ਜਦੋਂ ਉਦੋਂ ਸੀ ਉਦੋਂ ਆਪ ਜਿੱਤੀ ਹੋਈ ਸੀ, ਇਹਨਾਂ ਨੇ ਸਾਰੇ ਪ੍ਰੋਪੋਗੰਡਾ ਕਰਕੇ ਇਹ ਗੱਲਾਂ ਸਾਹਮਣੇ ਆਈਆਂ ਵੀ ਅਕਾਲੀ ਦਲ ਨੇ ਕਾਂਗਰਸ ਨੇ ਬੀਜੇਪੀ ਨੇ ਸਾਰੇ ਪ੍ਰੋਪੋਗੰਡਾ ਕਰਕੇ ਸਭ ਕੁਝ ਕਰਕੇ ਫੇਰ ਉਹਨੂੰ ਹਰਾਇਆ ਹਨਾ ਜੀ, ਤੇ ਚਲੋ ਬਾਅਦ ਚ ਉਸਮੇ ਉਹਨਾਂ ਦੀ ਪੱਟ ਉਤਾਰ ਹੋਈ, ਪਰ ਮੇਰਾ ਮੇਨ ਕੰਸਰਨ ਇਹ ਆ ਵੀ ਕੀ ਜਿਹੜਾ ਕੁਛ ਕੀਤਾ ਉਹਨੇ ਜਾਂ ਨਹੀਂ ਕੀਤਾ ਉਹਦੀ ਕੋਈ ਡਾਕੂਮੈਂਟਰੀ ਸਾਹਮਣੇ ਨਹੀਂ ਆ ਸਕਦੀ ਜੀ ਗਰੇਵਾਲ ਸਾਹਿਬ?
ਬਿਲਕੁਲ ਮੇਰਾ ਖਿਆਲ ਬਣਿਆ ਹੋਊਗਾ ਜ਼ਰੂਰ ਕੁਛ ਨਾ ਕੁਛ। ਤਜਿੰਦਰ, ਦਿੱਲੀ ਦੇ ਉੱਤੇ ਦਿੱਲੀ ਦੇ ਕੇਜਰੀਵਾਲ ਦੇ ਮਾਡਲ ਦੇ ਉੱਤੇ ਕੋਈ ਇੱਦਾਂ ਦੀ ਕਿਸੇ ਨੇ ਪੂਰੀ ਕੰਪਲੀਟ ਡਾਕੂਮੈਂਟਰੀ, ਕੀ ਉਹਦੀ ਸਕਸੈਸ ਰੇਟ ਹੈ ਅਤੇ ਕੀ ਉਹਦੇ ਫੇਲਿਅਰਸ ਨੇ, ਇੱਦਾਂ ਦੀ ਕੋਈ ਡਾਕੂਮੈਂਟਰੀ ਕਿਸੇ ਨੇ ਤਿਆਰ ਕੀਤੀ ਹੈ?
ਗਰੇਵਾਲ ਸਾਹਿਬ, ਕਾਂਗਰਸ ਵੱਲੋਂ ਅੱਜ ਕਾਂਗਰਸ ਦੇ ਇੱਕ ਦੋ ਸਪੋਕਸਮੈਨ ਵੱਲੋਂ ਕੇਜਰੀਵਾਲ ਬਾਰੇ ਕੁਝ ਖੁਲਾਸੇ ਕੀਤੇ ਗਏ ਨੇ ਕਿ ਉਹਨਾਂ ਨੇ ਜਿਹੜੇ ਜਿਹੜੇ ਪੈਕੇਜ ਦੱਸੇ ਆ ਅਸੀਂ ਇਹ ਦਿੱਤੇ ਆ ਤੇ ਉਹਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਕੁਛ ਹੋਰ ਹੈ। ਸੋ ਅੱਜ ਕਾਂਗਰਸ ਦੇ ਇੱਕ ਬੁਲਾਰੇ ਵੱਲੋਂ ਸੋਸ਼ਲ ਮੀਡੀਆ ਤੇ ਉਹ ਵਾਇਰਲ ਕੀਤੀ ਗਈ ਹੈ ਕਿ ਇਹਨਾਂ ਨੇ ਜਿਹੜੇ ਐਲਾਨ ਕੀਤੇ ਆ ਵੀ ਇੰਨੇ ਹਜ਼ਾਰ ਕਰੋੜ ਦਾ ਪੈਕੇਜ ਦਿੱਤਾ ਹੈ, ਜਦਕਿ ਅਸਲੀਅਤ ਹੈ ਜਿਹੜੀ ਉਹ ਕੁਝ ਹੋਰ ਹੈ। ਸੋ ਕੱਲ ਨੂੰ ਉਹਦੇ ਬਾਰੇ ਡਿਟੇਲ ਚ ਅਸੀਂ
ਉਹਦੇ ਬਾਰੇ ਕੋਈ ਹੋਰ ਕੋਈ ਯੂਟਿਊਬ ਦੇ ਉੱਤੇ ਕੋਈ ਡਾਕੂਮੈਂਟਰੀ ਪਈ ਹੋਵੇ ਕੇਜਰੀਵਾਲ ਦੇ ਕੰਪਲੀਟ ਕੰਮ ਦੇ ਉੱਤੇ, ਉਹ ਜ਼ਰੂਰ ਕੱਲ ਨੂੰ ਸਾਡੇ ਨਾਲ ਤੁਸੀਂ ਸ਼ੇਅਰ ਕਰਨੀ ਹੈ ਕਿ ਕੇਜਰੀਵਾਲ ਦਾ ਦਿੱਲੀ ਦਾ ਮਾਡਲ ਕਿੰਨਾ, ਜਿਹੜੀ ਕੋਈ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਨਹੀਂ ਕਿਸੇ ਰਿਪੋਰਟਰ ਵੱਲੋਂ ਜੇ ਕੋਈ ਬਾਇਸ ਨਾ ਹੋਵੇ ਤੇ ਇਦਾਂ ਦੀ ਕੋਈ ਡਾਕੂਮੈਂਟਰੀ ਜਿਹੜੀ ਕੋਈ ਨਿਰਪੱਖ ਰਹਿ ਕੇ ਬਣਾਈ ਗਈ ਹੋਵੇ ਉਹ ਜ਼ਰੂਰ ਸਾਨੂੰ ਉਸਦਾ ਕੋਈ ਤਾਂ ਪਤਾ ਦੱਸਣਾ ਵੀ ਹਾਂਜੀ ਆ ਇੱਥੇ ਨੈੱਟ ਦੇ ਉੱਤੇ ਪਈ ਹੈ, ਇਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਮਿੰਟ ਮੇਰੇ ਪਾਸ ਸਿਰਫ ਦੋ ਤਿੰਨ ਬਚੇ ਨੇ ਤੇ ਉਹ ਕਾਲਾਂ ਮੇਰੀਆਂ ਸਾਰੀਆਂ ਬਿਜ਼ੀ ਨੇ, ਕੁਇਕਲੀ ਜਿੰਨੀਆਂ ਕੁ ਮੈਂ ਗੱਲਾਂ ਕਰ ਸਕਦਾ ਕਰ ਲਈਏ ਤੇ ਦੋ ਤਿੰਨ ਮਿੰਟ ਆਪਾਂ ਹੋਰ ਔਨ ਏਅਰ ਤੁਹਾਨੂੰ ਕਰਨਾ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ ਜੀ, ਆਇਆਂ ਨੂੰ ਜੀ
ਕੇਜਰੀਵਾਲ ਜਿਹੜਾ ਐਵੇਂ ਵਿਚਾਰਾ ਜਿਦਾਂ ਅੱਗੇ ਬੰਦੇ ਕਹਿ ਗਏ ਪੁਆਇੰਟ ਕਲੀਅਰ ਕਰ ਗਏ ਆ ਮੇਰੇ ਤੋਂ ਪਹਿਲਾਂ ਹੀ, ਲੈ ਵੀ ਇਹ ਇੰਡੀਆ ਦਾ ਪ੍ਰਧਾਨ ਮੰਤਰੀ ਤੇ ਹੈ ਨੀ ਜਿਹੜਾ ਏਅਰਪੋਰਟ ਬਣਾ ਦੂਗਾ, ਨਾ ਹੀ ਇਹ ਪੰਜਾਬ ਦਾ ਹਜੇ ਮੁੱਖ ਮੰਤਰੀ ਹੈਗਾ ਆ ਹਨਾ, ਨਾ ਹੀ ਇਹਨੂੰ ਹਜੇ ਪਾਰਟੀ ਦਾ ਕੋਈ ਲੀਡਰ ਲਭਾਇਆ, ਤੇ ਇਹ ਕਿਉਂ ਪੜ੍ਹਿਆ ਲਿਖਿਆ ਆਈ ਪੀ ਐਸ ਅਫਸਰ ਹੋ ਗਏ ਤੇ ਮੂਰਖਾਂ ਦੀਆਂ ਗੱਲਾਂ ਕਿਉਂ ਕਰਦਾ ਰਹਿੰਦਾ ਜੀ? ਸਿਆਣੀ ਗੱਲ ਕਰੇ, ਤੂੰ ਇੰਡੀਆ ਦਾ ਪ੍ਰਧਾਨ ਮੰਤਰੀ ਥੋੜਾ ਹੈਗਾ, ਤੂੰ ਜਿਹੜਾ ਉੱਥੇ ਏਅਰਪੋਰਟ ਬਣਾ ਦੂੰਗਾ, ਏਅਰਪੋਰਟ ਫੈਡਰਲ ਗੌਰਮੈਂਟ ਦਾ ਕੰਮ ਆ
ਜੀ ਜੀ,
ਤੇ ਆ ਚੌਥੇ ਦਿਨ ਮੂੰਹ ਚੁੱਕ ਕੇ ਇੱਥੇ ਤੁਰਿਆ ਰਹਿੰਦਾ ਤੇ ਡੇਰਾ ਹੀ ਪੰਜਾਬ ਚ ਲਾ ਲਵੇ ਜੀ, ਜਲੰਧਰ ਸਾਡਾ ਸ਼ਹਿਰ ਹੈ ਇਹਦੀ ਮੈਂ ਰਿਹਾਇਸ਼ ਦਾ ਪ੍ਰਬੰਧ ਕਰ ਦੂੰਗਾ ਜੀ, ਉੱਥੇ ਡੇਰਾ ਲਾ ਲਵੇ ਪੱਕਾ ਜੀ।
ਠੀਕ ਹੈ, ਓਕੇ, ਥੈਂਕ ਯੂ, ਧੰਨਵਾਦ। ਅਗਲੀ ਗੱਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਬਾਈ ਜੀ, ਮੈਂ ਥੋੜਾ ਜਿਹਾ ਡਿਫਰੈਂਟ ਪੁਆਇੰਟ ਆਫ ਵਿਊ ਹੈ। ਪਹਿਲੀ ਚੀਜ਼ ਜਿਹੜੀ ਮਜੀਠੀਆ ਤੋਂ ਮਾਫ਼ੀ ਮੰਗੀ ਸੀ ਉਹ ਇਕੱਲੇ ਕੇਜਰੀਵਾਲ ਦੀ ਆਪਣੀ ਪਰਸਨਲ ਚੋਇਸ ਨਹੀਂ ਸੀਗੀ, ਜਦੋਂ ਦਿੱਲੀ ਦੀ ਕੈਬਨਿਟ ਬਹਿ ਕੇ ਇਹ ਫੈਸਲਾ ਹੋਇਆ ਵੀ ਹਰ ਰੋਜ਼ ਜਾ ਕੇ ਉੱਥੇ ਟਾਈਮ ਖਰਾਬ ਹੋਏਗਾ, ਉਹ ਟਾਈਮ ਐਜ਼ ਅ ਸੀਐਮ ਯੂਜ਼ ਕਰ ਸਕਦੇ ਆ ਜਾਂ ਸਿਰਫ ਅਣਖ ਲਈ ਉੱਥੇ ਖੜੇ ਹੋ ਸਕਦੇ ਆ ਕਿ ਹਾਂ ਸਾਨੂੰ ਸੋਰੀ ਨਹੀਂ ਮੰਗਣੀ। ਸੋ ਦੈਟ ਵਾਜ਼ ਦਾ ਡਿਸਾਈਡਡ ਇਨ ਦਾ ਕੈਬਨਿਟ ਕਿ ਠੀਕ ਹੈ ਮਾਫ਼ੀ ਮੰਗ ਲਓ ਕਾਗਜ਼ਾਂ ਦੇ ਉੱਤੇ, ਡਜ਼ਨਟ ਮੈਟਰ, ਆਪਾਂ ਉਨੀ ਦੇਰ ਕੰਮ ਕਰਦੇ ਹਾਂ, ਹੁਣ ਤਾਂ ਇਲੈਕਸ਼ਨਾਂ ਨਹੀਂ ਚੱਲ ਰਹੀਆਂ, ਜੋ ਇਲੈਕਸ਼ਨਾਂ ਹੋਣਗੀਆਂ ਇਲੈਕਸ਼ਨ ਦਾ ਕੰਮ ਕਰਾਂਗੇ। ਤੇ ਦੂਸਰੀ ਗੱਲ ਜਿਹੜੀ ਰਹੀ ਵੀ ਏਅਰਪੋਰਟ ਦੀ, ਮੈਂ ਸਿਰਫ ਇੰਨੀ ਕੁ ਸੁਣੀ ਹੈ, ਪੂਰੀ ਸੁਣੀ ਨਹੀਂ ਹੈ, ਲੇਕਿਨ ਇਹ ਹੈ ਕਿ ਜਦ ਤੱਕ ਪ੍ਰੋਵਿੰਸ਼ੀਅਲ ਗਵਰਨਮੈਂਟ ਫੋਰਸ ਨਹੀਂ ਨਾ ਕਰਦੀ, ਫੈਡਰਲ ਇਨਵੈਸਟਮੈਂਟ ਨਹੀਂ ਕਰਦੀ। ਪਤਾ ਨਹੀਂ ਇਹ ਲੋਕਾਂ ਨੂੰ ਸਮਝ ਨਹੀਂ ਆਉਂਦਾ ਜਾਂ ਸਮਝਣਾ ਨਹੀਂ ਚਾਹੁੰਦੇ, ਸਿਰਫ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਸਮਝ ਲਓ ਤਾਂ ਰਾਈਟ, ਨਹੀਂ ਸਮਝ ਲਓ ਤਾਂ ਰੋਂਗ।
ਥੈਂਕ ਯੂ ਤੁਹਾਡੀ ਕਾਲ ਲਈ। ਸੋ ਨੈਕਸਟ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਸਤਿ ਸ਼੍ਰੀ ਅਕਾਲ ਜੀ।
ਵੀਰ ਜੀ, ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਦੇਣਾ ਚਾਹੀਦਾ, ਕਿਉਂਕਿ ਅੱਗੇ ਆਪਣੇ ਲੋਕ ਕਹਿੰਦੇ ਸੀ ਵੀ ਕੀ ਕਰਨਗੇ, ਹੁਣ ਤੁਸੀਂ ਦੇਖ ਲਓ ਵੀ ਪਿਛਲੇ 15 ਸਾਲ ਵੀ ਲੰਘ ਗਏ, 15 ਚ ਕੀ ਹੋਇਆ, ਤੇ ਅਗਲੇ 5 ਵੀ ਆਈ ਲੰਘ ਜਾਣਗੇ ਜਾਂ ਨਾ ਕੁਛ ਕਰਨਗੇ, ਪਰ ਉਹਨਾਂ ਦੀ ਸੋਚ ਹੁਣ ਤੱਕ ਚੰਗੀ, ਉਹਨਾਂ ਦੇ ਕੋਈ ਕੋਈ ਕਰਪਸ਼ਨ ਗੁੱਸਾ ਪੈ ਰਿਹਾ, ਉਹਨਾਂ ਦੇ ਦੋਸ਼ ਹੈ ਨੀਗਾ, ਸਾਰਿਆਂ ਨਾਲ ਉਹ ਹਲੇ ਚੰਗੇ ਆ ਜੀ, ਉਹਨਾਂ ਦੀ ਸੋਚ ਵੀ ਚੰਗੀ ਆ। ਮੁੱਖ ਮੰਤਰੀ ਕੋਈ ਵੀ ਹੋਵੇ ਪੰਜਾਬ ਦਾ ਚੰਗਾ ਕਰੇ, ਉਹਦੇ ਲਈ ਸੋਚੋ ਜੀ। ਦੂਜਾ ਨੰਬਰ ਵੀ ਆਪਾਂ ਕਹਿੰਦੇ ਕੇਜਰੀਵਾਲ ਸਾਹਿਬ ਵਿਚਾਰੇ ਆ, ਵੀਰ ਜੀ ਆਪਾਂ ਨੂੰ ਵਿਚਾਰੇ ਹੀ ਚਾਹੀਦੇ, ਹੁਣ ਤੱਕ ਰਾਜਿਆਂ ਤੋਂ ਦੇਖ ਲਓ ਭਾਸ਼ਣ ਦੇ ਖਾਲੇ ਬਹੁਤ, ਆਪਾਂ ਨੂੰ ਵਿਚਾਰੇ ਹੀ ਚਾਹੀਦੇ ਆ ਪੂਰੇ। ਓਕੇ,
ਥੈਂਕ ਯੂ। ਅਗਲੀ ਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਕੇਜਰੀਵਾਲ ਸਾਹਿਬ ਪਾਣੀਆਂ ਦੇ ਮੁੱਦੇ ਤੇ ਤਾਂ ਬੋਲਦੇ ਨੀ ਹੈਗੇ ਵੀ ਕੀ ਕਰਨਾ, ਪੰਜਾਬ ਨੂੰ ਦੇਣਾ, ਹਰਿਆਣੇ ਨੂੰ ਦੇਣਾ, ਕਿੱਥੇ ਰੱਖਣਾ। ਦੂਜੀ ਗੱਲ ਆ ਜੀ, ਜਿਹੜੇ ਆਪਾਂ ਕਹਿੰਦੇ ਆ ਵੀ ਉੱਥੇ ਉਹਨਾਂ ਨੇ ਬਹੁਤ ਸੁਧਾਰ ਕਰਿਆ ਦਿੱਲੀ ਵਿੱਚ, ਕੋਵਿਡ ਵੇਲੇ ਦਿੱਲੀ ਦਾ ਕੀ ਹਾਲ ਹੋਇਆ, ਉਸ ਨੂੰ ਆਕਸੀਜਨ ਲੱਭੀ, ਇੰਨੇ ਹਾਲਾਤ ਮਾੜੇ ਤਾਂ ਪੰਜਾਬ ਚ ਨੀ ਹੋਏ ਜੀ। ਕਹਿੰਦੇ ਜੀ ਉਹਦੇ ਮੁਹੱਲਾ ਕਲੀਨਿਕ ਬੜੇ ਕਾਮਯਾਬ ਰਹੇ ਆ ਜੀ, ਐਵੇਂ ਬਸ ਸ਼ੋਸ਼ੇਬਾਜ਼ੀ ਆ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਆ ਕੇ ਕਰੀ ਜਾਂਦੇ
ਆ। ਬਦਲ ਕੀ ਹੈ ਸਿੱਧੂ ਸਾਹਿਬ ਆਪਣੇ ਇਸ ਦਾ ਕੇਜਰੀਵਾਲ ਦਾ ਕਿਹੜਾ ਕਿਹੜਾ ਬਦਲ ਹੋ ਸਕਦਾ ਕਿ ਕਿਹੜਾ ਅਗਲਾ ਸ਼ਾਸਕ ਹੋਣਾ ਚਾਹੀਦਾ ਜਾਂ ਪੰਜਾਬ ਦੀ ਸਰਕਾਰ
ਨਵੀਂ ਪਾਰਟੀ ਬਣਨੀ ਚਾਹੀਦੀ ਹੈ ਕੋਈ ਵੀ ਬਣੇ ਜੀ, ਕਾਂਗਰਸ ਬੀਜੇਪੀ ਅਕਾਲੀ ਦਲ ਬਿਲਕੁਲ ਸਾਫ਼ ਚਾਹੀਦੇ ਆ, ਨਵੀਂ ਪਾਰਟੀ ਬਣਨੀ ਚਾਹੀਦੀ ਹੈ ਜੀ ਤੇ ਹਾਂਜੀ ਉਹ ਉਹਦੇ ਨਾਲ ਸੁਧਾਰ ਹੋ ਸਕਦਾ। ਵੈਸੇ ਕੇਜਰੀਵਾਲ ਤੋਂ ਪਹਿਲਾਂ ਕਿੱਥੇ ਗਿਆ ਜੀ, ਹੁਣ ਵਾਰ ਵਾਰ ਗੇੜੇ ਪੁੱਟ ਮਾਰਦਾ ਐਵੇਂ ਬਸ, ਜਿਹੜੀ ਗੱਲ ਦਾ ਕੋਈ ਮਤਲਬ ਨਹੀਂ ਹੈ, ਏਅਰਪੋਰਟ ਬਣਾ ਦੂੰਗਾ ਜਿਹੜੇ ਪਹਿਲਾਂ ਬਣੇ ਹੋਏ ਉਹ ਤਾਂ ਚੱਲਦੇ ਨੀ ਹੈਗੇ ਪੰਜਾਬ ਚ।
ਧੰਨਵਾਦ ਤੁਹਾਡੀ ਕਾਲ ਦੇ ਲਈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਆਪਣੀ ਫਿਰੋਜ਼ਪੁਰ ਟਰਾਲੀ ਨੂੰ ਅੱਗ ਲਾਈ ਗਈ ਤੇ ਦਿੱਲੀ ਨੂੰ ਧੂੰਆਂ ਚੜ ਜਾਂਦਾ ਜੀ, ਇਹਨੂੰ ਬਣਾ ਕੇ ਆਪਾਂ ਕੀ ਸੁਣਛਣਾ ਲੈਣਾ ਜੀ, ਇਹਨੇ ਪਿਆਰ ਚ ਆ ਗਏ।
ਠੀਕ ਹੈ
ਸਤਿ ਸ੍ਰੀ ਅਕਾਲ।
ਜੈਰਜ ਸਾਹਿਬ ਦਿੱਲੀ ਤੋਂ ਨੇ, ਉਹ ਦੱਸਦੇ ਹੁੰਦੇ ਆ ਕਿ ਮੋੜ ਨਗਰ ਯੂਪੀ ਦੇ ਬਿਲਕੁਲ ਦਿੱਲੀ ਦੇ ਬਾਰਡਰ ਦੇ ਉੱਤੇ, ਉੱਥੋਂ ਕਿੰਨਾ ਧੂੰਆਂ ਦਿੱਲੀ ਨੂੰ ਜਾਂਦਾ, ਉਹਦੀ ਕਦੇ ਉਹਨਾਂ ਨੇ ਗੱਲ ਨਹੀਂ ਕੀਤੀ ਗਈ ਜਿਹੜੀ ਆ ਸਾਰੇ ਸ਼ਰਾਬ ਦੇ ਉੱਥੇ ਲੱਗੇ ਹੋਏ ਨੇ ਕਾਰਖਾਨੇ ਸ਼ਰਾਬ ਬਣਾਉਣ ਦੇ, ਅਤੇ ਉਹਨਾਂ ਦਾ ਕਿੰਨਾ ਧੂੰਆਂ ਦਿੱਲੀ ਨੂੰ ਜਾਂਦਾ ਉਹਦੀ ਕਦੇ ਉਹਨਾਂ ਨੇ ਗੱਲ ਨਹੀਂ ਕੀਤੀ ਗਈ। ਹੁਣ ਜਾ ਕੇ ਮੇਰਾ ਖਿਆਲ ਉਸ ਕੋਰਟ ਦੇ ਆਰਡਰ ਦੇ ਉੱਤੇ ਉੱਥੋਂ ਸਾਰੀਆਂ ਫੈਕਟਰੀਆਂ ਸ਼ਰਾਬ ਦੀਆਂ ਬੰਦ ਕਰਕੇ ਉਹਨਾਂ ਨੂੰ ਮੂਵ ਕਰ ਰਹੇ ਨੇ, ਉਹਦਾ ਧੂੰਆਂ ਨਹੀਂ ਦਿੱਲੀ ਨੂੰ ਚੜ੍ਹਦਾ ਗਾ ਔਰ ਸਭ ਤੋਂ ਵੱਧ ਪੋਲਿਊਸ਼ਨ ਉੱਥੇ ਹੈ, ਪਰ ਪੰਜਾਬ ਦੀ ਪਰਾਲੀ ਦਾ ਧੂੰਆਂ ਜ਼ਰੂਰ ਦਿੱਲੀ ਨੂੰ ਚੜ੍ਹ ਜਾਂਦਾ ਹੈ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਗੁੱਡ ਮਾਰਨਿੰਗ ਜੀ।
ਜੀ ਗੁੱਡ ਮਾਰਨਿੰਗ
ਗਰੇਵਾਲ ਸਾਹਿਬ, ਮੈਂ ਵੀ ਤੁਹਾਡੀ ਅੱਜ ਸੁਣਦਾ ਪਿਆ ਸੀਗਾ ਜੀ, ਲੋਕ ਦੇਖੋ ਆ ਕੇ ਕਾਲਰ ਰੱਖ ਕੇ ਕਿਸ ਤਰ੍ਹਾਂ ਯਾਨੀ ਕਿ ਵੀ ਗੱਲਾਂ ਕਰਦੇ ਆ ਵੀ ਇਹ ਝੂਠ ਬੋਲਦਾ ਤੇ ਯਾਨੀ ਕੇਜਰੀਵਾਲ ਝੂਠ ਬੋਲ ਰਿਹਾ ਹੈਗਾ ਜੀ, ਇਹਨੇ ਕਰਨਾ ਕੁਰਨਾ ਕੁਛ ਨੀ। ਵੈਸੇ ਇਹਨਾਂ ਨੂੰ ਜੇ ਕੋਈ ਪੁੱਛੇ ਕਾਲਰਾਂ ਨੂੰ ਵੀ ਜਿਹੜੇ ਬੰਦਿਆਂ ਨੇ ਗੁਟਕਿਆਂ ਦੀ ਹੱਥਾਂ ਦੇ ਵਿੱਚ ਫੜ ਕੇ ਸਹੁੰ ਖਾਧੀ ਆ 25-25 ਸਾਲ 30-30 ਸਾਲ ਤਾਂ ਰਾਜ ਉਹ ਵੀ ਕਰ ਗਏ ਹੈਗੇ ਆ ਨਾ, ਝੂਠ ਬੋਲ ਕੇ ਕੀਤੇ ਆ, ਉਹਨਾਂ ਨੇ ਕੀ ਦਿੱਤਾ ਜੀ, ਉਹਨਾਂ ਨੇ ਕਿਹੜਾ ਇਹਨਾਂ ਦੇ ਹੱਥਾਂ 'ਚ ਛੁਣਕੇ ਨੇ ਫੜਾੜ ਦਿੱਤਾ ਜੀ, ਜਿਵੇਂ ਕਾਲਰ ਕਹਿੰਦਾ ਛੁਣਕਣਾ, ਉਹਨਾਂ ਨੇ ਕਿਹੜਾ ਇਹਨਾਂ ਦੇ ਹੱਥਾਂ ਦੇ ਵਿੱਚ ਛੁਣਕੇ ਨੇ ਫੜਕਾ ਤੇ ਜੀ। ਸੋ ਕਹਿਣ ਦਾ ਮਤਲਬ ਦੇਖਣ ਵਾਲਾ ਚਾਹੀਦਾ ਹੈਗਾ ਜੀ ਬੰਦੇ ਨੂੰ ਵੀ ਕੀ ਕਰਦਾ ਕੀ ਨਹੀਂ ਕਰਦਾ ਹੈਗਾ। ਅਗਲੇ ਨੇ ਜੇ ਬਾਈ ਚਾਂਸ ਦਿੱਲੀ 'ਚ ਜਾ ਕੇ ਤੁਸੀਂ ਦਿੱਲੀ ਦੇ ਲੋਕਾਂ ਨੂੰ ਜਾ ਕੇ ਪੁੱਛੋ ਯਾਨੀ ਕਿ ਕਹਿਣ ਦਾ ਮਤਲਬ ਨਾ, ਫਿਰ ਇਹਨਾਂ ਦੇ ਹੱਥ ਦੇ ਵਿੱਚ ਛੁਣਕਰੇ ਵੀ ਕਿਹਨੇ ਫੜਾਉਣੇ ਹੈਗੇ, ਫਿਰ ਪਤਾ ਲੱਗ ਜੂਗਾ ਜੀ ਇਹਨਾਂ ਨੂੰ। ਅਗਲਾ ਕਰਦਾ ਤਾਂ ਹੈਗਾ ਇਹਨਾਂ ਨਾਲੋਂ ਤਾਂ ਮੱਚ ਬੈਟਰ ਹੋਊਗਾ ਜੀ, ਫਿਰ ਵੀ ਜੇ ਬਾਈ ਚਾਂਸ ਕਹਿੰਦਾ ਮਤਲਬ ਆ ਗਿਆ ਬੰਦੇ ਦੇ ਚਾਰ ਦੇ ਨਾਲ ਹੀ ਅੱਧੀ ਕਰਪਸ਼ਨ ਬੰਦ ਹੋ ਜਾਂਦੀ ਹੈ।
ਚੰਨੀ ਵੀ ਆਮ ਆਦਮੀ ਹੈ, ਕੇਜਰੀਵਾਲ ਨਾਲੋਂ ਵੱਧ ਆਮ ਆਦਮੀ ਹੈ, ਸਾਰੇ ਆਮ ਆਦਮੀ ਵਾਲੇ ਕੰਮ ਉਹਨੇ ਕੀਤੇ ਹੋਏ ਨੇ, ਕੋਈ ਕੰਮ ਜੇ ਨਹੀਂ ਕੀਤਾ ਤਾਂ ਮੈਨੂੰ ਦੱਸ ਦਿਓ।
ਗਰੇਵਾਲ ਸਾਹਿਬ ਚੰਨੀ ਤਾਂ ਯਾਨੀ ਕਿ ਕਹਿਣ ਦਾ ਮਤਲਬ ਆਹ ਹੁਣ ਮਿਸ ਯੂਨੀਵਰਸ ਵੀ ਬਣ ਗਿਆ ਹੈਗਾ ਜੀ, ਉਹ ਤਾਂ ਸਾਰੇ ਕੰਮ ਕਰ ਲੈਂਦਾ ਹੈਗਾ, ਉਹ ਤਾਂ ਆਲਰਾਊਂਡਰ ਹੈਗਾ ਜੀ, ਕਹਿਣ ਦਾ ਮਤਲਬ
ਵਧੀਆ ਆਮ ਆਦਮੀ ਕਿਹੜਾ ਮਿਲ ਸਕਦਾ ਪੰਜਾਬ ਨੂੰ।
ਉਹ ਤਾਂ ਜੀ ਸਿਰਫ ਉਹਦੀਆਂ ਗੱਲਾਂ ਹੀ ਨੇ ਜੀ, ਉਹੋ ਜਿਹੇ ਬੰਦੇ ਛੁਣਕਣੇ ਫੜਾਉਂਦੇ ਆ ਜੀ,
ਕੰਮ ਕੀਤੇ ਹੋਏ ਨੇ ਸਾਰੇ ਉਹ ਹੱਥੀ।
ਓਕੇ ਜੀ ਗਰੇਵਾਲ ਸਾਹਿਬ, ਤੁਸੀਂ ਮੈਨੂੰ ਕੋਈ ਗੱਲ ਦੱਸੋ, ਦਿੱਲੀ ਦੇ ਵਿੱਚ ਜਦੋਂ ਬਾਈ ਚਾਂਸ ਦਿੱਲੀ ਦੇ ਵਿੱਚ ਇਹਦੀ ਸਰਕਾਰ ਆਈ ਹੈ, ਜਿੰਨੇ ਬਾਈ ਚਾਂਸ ਨਗਰ ਨਿਗਮ ਦੇ ਵਿੱਚ ਕਰਪਸ਼ਨਾਂ ਹੁੰਦੀਆਂ ਸੀ, ਜਦੋਂ ਇਹਨੇ ਆਪਣਾ ਕੰਮ ਸਟ੍ਰੀਮਲਾਈਨ ਕਰ ਗਿਆ, ਉਹ ਪ੍ਰੋਫਿਟ 'ਚ ਆ ਗਈਆਂ ਕੰਪਨੀਆਂ 'ਚ ਕਿ ਨਹੀਂ ਆਈਆਂ? ਪ੍ਰੋਫਿਟ ਤਾਂ ਡਿਪੈਂਡ ਕਰਦਾ ਜੀ ਗੌਰਮੈਂਟ 'ਤੇ, ਕਿੰਨੀ ਦੇਰ ਦੇ ਵਿੱਚ ਇਹ ਆਪਣਾ ਬਜਟ ਇੱਕ ਮਿੰਟ ਦੇ ਵਿੱਚ ਸਰਪਲਸ ਕਰ ਸਕਦੀ ਹੈ। ਇੱਥੇ ਪਤਾ ਨਹੀਂ ਆਪਾਂ ਪੰਜਾਬ ਦੇ ਵਿੱਚ ਮਹੀਨਾ ਕੁ ਪਹਿਲਾਂ ਕੋਈ ਗੱਲ ਚੱਲੀ ਸੀ ਜੀ, ਕਹਿੰਦੇ ਇੱਕ ਡਿਪਾਰਟਮੈਂਟ ਦੇ ਵਿੱਚ ਹੀ 25,000 ਕਰੋੜ ਦਾ ਪ੍ਰੋਫਿਟ ਇੱਕ ਮਿੰਟ 'ਚ ਹੋ ਸਕਦਾ ਅਗਰ ਬਾਈ ਚਾਂਸ ਕਰਪਸ਼ਨ ਉੱਥੇ ਬੰਦ ਕਰ ਦਿੱਤੀ ਜਾਵੇ। ਇਹ ਜਿਹੜਾ ਆਪਣਾ ਡੈਫਿਸਿਟ ਚੱਲਦਾ ਨਾ ਜੀ ਪੰਜਾਬ ਦਾ, ਬਹੁਤ ਜਲਦੀ ਕਵਰ ਹੋ ਸਕਦਾ, ਸਿਰਫ ਨੱਪ ਪਾਉਣ ਵਾਲੀ ਗੱਲ ਆ ਜੀ, ਕਹਿਣ ਦਾ ਮਤਲਬ ਜਾਂ ਕੁਛ ਵੀ ਉੱਥੇ ਕਰਦੇ ਨਹੀਂ ਹੈ ਜੀ।
ਹਾਂਜੀ ਵੀ
ਛੁਣਕਣੇ ਨਾ, ਦੂਜਿਆਂ ਨੇ ਵੀ ਫੜਾਏ ਨੇ ਜੀ, ਉਹਨਾਂ ਦੇ ਫੜ ਗਏ ਹੋਏ ਨੇ, ਉਹੀ ਸੰਕਾ ਝਲਾਈ ਜਾਣ ਜੀ, ਉਹੀ ਬਹੁਤ ਹੈਗਾ ਯਾਨੀ ਕਿ।
ਧੰਨਵਾਦ ਤੁਹਾਡੀ ਕਾਲ ਦੇ ਲਈ, ਤੇ ਮੈਂ ਹੁਣ ਹੋਰ ਸਮਾਂ ਨਹੀਂ ਦੇ ਸਕਾਂਗਾ, ਸਾਰੀਆਂ ਲਾਈਨਾਂ ਮੇਰੀਆਂ ਇਸ ਸਮੇਂ ਬਿਜ਼ੀ ਨੇ, ਆਮ ਸੋਰੀ, ਤੇ ਪ੍ਰੋਗਰਾਮ ਦਾ ਹੁਣ ਜਿਹੜਾ ਪੰਜਾਬ ਦਾ ਸੈਗਮੈਂਟ ਆਪਾਂ ਇੱਥੇ ਖਤਮ ਕਰਾਂਗੇ ਤੇ ਹੋਰ ਇਸ 'ਤੇ ਗੱਲਬਾਤ ਨਹੀਂ ਕਰਾਂਗੇ, ਤੇ ਫਿਰ ਇੱਥੋਂ ਦੀਆਂ ਵੀ ਅੱਜ ਵੱਡੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਜਿੰਨਾ ਪੰਜਾਬ ਦਾ ਸਾਨੂੰ ਫਿਕਰ ਆ ਉਨੀ ਗੱਲ ਅਸੀਂ ਇੱਥੇ ਦੇ ਵੀ ਨਾਲ ਦੀ ਨਾਲ ਕਰੀ ਚੱਲੀਏ, ਉਹ ਵੀ ਅੱਗੇ ਚੱਲ ਕੇ ਜਿਹੜੀਆਂ ਇੱਥੋਂ ਦੀਆਂ ਵੱਡੀਆਂ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ, ਜੋ ਕੱਲ ਕ੍ਰਿਸਟੀਆ ਫਿਨਲੈਂਡ ਵੱਲੋਂ ਆਪਣੀ ਫਿਜ਼ੀਕਲ ਅਪਡੇਟ ਦਿੱਤੀ ਗਈ ਉਹ ਸਾਰੀ ਖਬਰ, ਉਹ ਸਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਖਬਰਸਾਰ ਪ੍ਰੋਗਰਾਮ ਅਸੀਂ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਪੇਸ਼ ਕਰਦੇ ਹਾਂ। ਸੋ ਹੁਣ ਅਸੀਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਵੀ ਚੱਲ ਚੱਲੀਏ ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ।
ਹਫ਼ਤੇ ਐਤਵਾਰ
ਤੇ ਬਾਈ ਨੰਬਰ ਤੇ ਦੇ ਦੇ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਤੇ ਅੱਜ ਹੀ ਸੰਪਰਕ ਕਰੋ
ਆਲ ਕੇਅਰ ਇੰਸ਼ੋਰੈਂਸ ਤੋਂ ਮਨਵਿੰਦਰ ਮਾਂਗਟ ਜੀ ਦਾ ਕਹਿਣਾ ਕਿ RESP ਦਾ ਸਮਾਂ ਤੇ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਪਲਾਨ ਦੇ ਵਿੱਚ ਪੈਸੇ ਪਾਉਣੇ ਆ ਤੇ ਸਮੇਂ ਨੂੰ ਖੁੰਝਾਓ ਨਾ ਤੇ ਰਾਈਟ ਵੇ ਉਹਨਾਂ ਦੇ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਬਾਰੇ ਚ ਜਾਣਨਾ ਚਾਹੁੰਦੇ ਹੋ, ਟੈਕਸ ਫ੍ਰੀ ਸੇਵਿੰਗ ਅਕਾਊਂਟ ਖੁਲਾ ਕੇ ਆਪਣਾ ਟੈਕਸ ਬਚਾਉਣਾ ਆ ਤੇ ਜਾਂ ਫਿਰ ਕਿਸੇ ਤਰ੍ਹਾਂ ਦੀ ਹੋਰ ਇਨਵੈਸਟਮੈਂਟ ਕਰਨੀ ਹੈ ਤਾਂ ਮਨਵਿੰਦਰ ਮਾਂਗਟ ਨੂੰ ਕਾਲ ਕਰ ਲੈਣੀ। 416-845-1352 ਇਹਨਾਂ ਨੰਬਰ ਹੈ, 416-845-1352 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਖੰਨਾ ਲਾ ਆਫਿਸ ਤੋਂ ਅਰਪਣ ਖੰਨਾ ਦਾ ਮੈਂ ਨੰਬਰ ਦੇਣਾ ਚਾਹਾਂਗਾ, 905-861-8888। ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਮਾਮਲੇ ਵਿੱਚ ਉਲਝ ਗਏ ਹੋ, ਫੈਮਿਲੀ ਸਪੋਂਸਰਸ਼ਿਪ ਦੀ ਅਪੀਲ ਰੱਦ ਹੋ ਗਈ ਹੈ, ਕੋਈ ਡੈਪੋਟੇਸ਼ਨ ਦੇ ਆਰਡਰ ਲੱਗ ਗਏ ਨੇ ਜਾਂ ਫਿਰ ਕੋਈ ਹੋਰ ਮਸਲਾ ਹੈ ਤੇ ਨਾਲ ਦੀ ਨਾਲ ਰੀਅਲ ਸਟੇਟ ਦੇ ਸਬੰਧ ਦੇ ਵਿੱਚ ਕਾਨੂੰਨੀ ਸਹਾਇਤਾ ਚਾਹੀਦੀ ਹੈ ਤਾਂ ਅਰਪਣ ਖੰਨਾ ਖੰਨਾ ਲਾ ਆਫਿਸ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-861-8888 ਇਹਨਾਂ ਦਾ ਨੰਬਰ ਹੈ। ਫੇਅਰ ਪ੍ਰਾਈਜ਼ ਸਟਾਰਟਰ ਐਂਡ ਅਲਟਰਨੇਟਰ ਵਾਲਿਆਂ ਦਾ ਕਹਿਣਾ ਕਿ ਅਗਰ ਤੁਸੀਂ ਟਰੱਕ ਦੇ ਸਟਾਰਟਰ ਤੇ ਅਲਟਰਨੇਟਰ ਜਾਂ ਫਿਰ ਬੈਟਰੀ ਦੀਆਂ ਸਰਵਿਸਿਜ਼ ਲੈਣੀਆਂ ਨੇ ਤਾਂ ਇਹਨਾਂ ਨਾਲ ਸੰਪਰਕ ਕਰੋ, ਹੁਣ ਨਵੀਂ ਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਗਏ ਨੇ। 416-795-2000 ਇਹਨਾਂ ਦਾ ਨੰਬਰ ਹੈ। 1834 ਡਿਊ ਰੋਡ ਮਿਸਾਗਾ ਦੇ ਵਿੱਚ ਸਥਿਤ ਨੇ। 416-795-2000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਤੇ ਇਹਨਾਂ ਦੇ ਪਾਸ ਟਰੱਕਾਂ ਦੇ ਲਈ ਪਾਰਕਿੰਗ ਵੀ ਅਵੇਲੇਬਲ ਹੈ, ਬੌਬਟੇਲ ਟਰੱਕਾਂ ਦੇ ਲਈ। 416-795-2000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਮੇਰੇ ਨਾਲ ਇਸ ਸਮੇਂ ਜਸਤੂਰ ਜੀ ਨੇ। ਜਸਟੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਜਗਜੀਤ ਸਿੰਘ, ਤੁਹਾਨੂੰ ਅਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਆਓ ਫਿਰ ਕੁਛ ਜੋ ਪ੍ਰਾਪਰਟੀਆਂ ਨੇ ਇਸ ਸਮੇਂ ਹੌਟ ਚੱਲ ਰਹੀਆਂ ਉਹਨਾਂ ਦਾ ਜ਼ਿਕਰ ਕਰ ਦਿਓ ਸਾਂਝਾ।
ਜੀ ਜਗਜੀਤ ਸਿੰਘ, ਆਪਣੇ ਕੋਲ ਬਹੁਤ ਵਧੀਆ ਪ੍ਰਾਪਰਟੀ ਡਿਕਸੀ ਅਤੇ ਓਲਡ ਵੇਸ ਲਾਈਨ ਦੇ ਕਾਰਨਰ ਤੇ 60 ਏਕੜ ਵਿੱਚ ਬੰਗਲੋ ਘਰ ਹੈ ਜੀ। ਵਾਕਆਊਟ ਬੇਸਮੈਂਟ ਦੇ ਨਾਲ ਡਿਟੈਚ ਡਬਲ ਗਰਾਜ ਆ। ਇਸ ਤੋਂ ਇਲਾਵਾ ਇਸ ਵਿੱਚ ਇੱਕ ਗਾਵਾਂ ਦਾ ਬਾਰਨ ਆ ਅਤੇ ਦੋ ਤਕਰੀਬਨ 4800 ਸਕੇਅਰ ਫੀਟ ਦੀਆਂ ਬਿਲਡਿੰਗਾਂ ਆ ਜੀ, ਤੇ ਜਿਨ੍ਹਾਂ ਦਾ ਸੈਪਰੇਟ ਮੀਟਰ ਆ, 3 ਫੇਸ ਦੀ ਹਾਈਡਰੋ ਆ ਜੀ, ਤੇ ਤਕਰੀਬਨ $8200 ਮਹੀਨਾ ਕਿਰਾਇਆ ਆ ਰਿਹਾ ਇਸ ਪ੍ਰੋਪਰਟੀ ਤੋਂ, ਤੇ ਇਸ ਦੇ ਵਿੱਚ ਤੁਸੀਂ ਇੱਕ ਆਪਣੇ ਰਹਿਣ ਲਈ ਬਹੁਤ ਵਧੀਆ ਘਰ ਹੋਰ ਬਣਾ ਸਕਦੇ ਹੋ ਜੀ। ਤੇ ਇਸ ਤੋਂ ਇਲਾਵਾ ਜੀ ਇੱਕ ਆਪਣੇ ਕੋਲ 10 ਏਕੜ ਦਾ
ਇਹਦੀ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੀ, ਜਿਹੜੀਆਂ ਬਿਲਡਿੰਗਾਂ ਦੀ ਤੁਸੀਂ ਜ਼ਿਕਰ ਕੀਤਾ, ਜਿਹੜੇ ਸਾਡੇ ਭੈਣ ਭਰਾ ਜਿਹਨਾਂ ਦਾ ਕੋਈ ਬਿਜ਼ਨਸ ਆ, ਜਿਹਨਾਂ ਨੂੰ ਸਟੋਰੇਜ ਦੇ ਰਹੀ ਬਿਲਡਿੰਗਾਂ ਚਾਹੀਦੀਆਂ ਨੇ ਔਰ ਕਾਫੀ ਹਾਈਟ ਵਾਲੀਆਂ ਖੁੱਲੀਆਂ ਵੱਡੀਆਂ ਇਹ ਦੋ ਬਿਲਡਿੰਗਾਂ ਨੇ, ਜਿਵੇਂ ਕੋਈ ਫਰਨੀਚਰ ਦਾ ਕੰਮ ਕਰ ਰਿਹਾ ਉਹਨੂੰ ਫਰੇਮ ਰੱਖਣ ਦੇ ਲਈ ਕੋਈ ਬਿਲਡਿੰਗ ਚਾਹੀਦੀ ਹੈ, ਜਾਂ ਫਿਰ ਕੋਈ ਇੰਪੋਰਟ ਐਕਸਪੋਰਟ ਦਾ ਕੰਮ ਕਰ ਰਿਹਾ ਵਾ ਉਹਦੇ ਲਈ ਕੋਈ ਉਹਨੂੰ ਬਿਲਡਿੰਗ ਚਾਹੀਦੀ ਹੈ ਜਿੱਥੇ ਉਹ ਸਮਾਨ ਸਟਾਕ ਕਰਕੇ ਰੱਖ ਸਕਦੇ ਨੇ, ਸੋ ਉਹਨਾਂ ਦੇ ਲਈ ਇਹ ਪ੍ਰੋਪਰਟੀ ਬਹੁਤ ਵਧੀਆ। ਸੋ ਇੱਕ ਆਲਰੇਡੀ ਘਰ ਇਸ ਦੇ ਵਿੱਚ ਬੰਗਲੋ ਹੈ ਅਤੇ ਇੱਕ ਘਰ ਤੁਸੀਂ ਹੋਰ ਬਣਾ ਸਕਦੇ ਹੋ, ਵਧੀਆ ਵੱਡਾ ਘਰ ਇਸ 'ਤੇ ਬਣ ਸਕਦਾ ਹੈ। ਅਤੇ 3 ਐਂਟਰਸ ਨੇ ਇਸ ਪ੍ਰੋਪਰਟੀ ਨੂੰ, 2 ਓਲਡ ਵੇਸ ਤੋਂ ਅਤੇ 2 ਡਿਕਸੀ ਵਾਲੀ ਸਾਈਡ ਤੋਂ। ਸੋ ਬਹੁਤ ਹੀ ਕਮਾਲ ਦੀ ਪ੍ਰੋਪਰਟੀ ਹੈ ਇਹ। ਜਸਤੂਰ ਦਾ ਨੰਬਰ 647-242-8667 ਦੇ ਉੱਤੇ ਤੁਸੀਂ ਜਸਤੂਰ ਦੇ ਨਾਲ ਸੰਪਰਕ ਕਰ ਲੈਣਾ। ਜਸ ਅਗਲੀ ਪ੍ਰੋਪਰਟੀ
ਜੀ, ਇੱਕ ਆਪਣੇ ਕੋਲ 10 ਏਕੜ ਦਾ ਕਮਰਸ਼ੀਅਲ ਲੋਟ ਓਰੇਂਜਵੇਲ ਦੇ ਵਿੱਚ ਜੀ, ਇਹ ਕਾਉਂਟੀ ਰੋਡ 109 ਤੇ ਕਾਉਂਟੀ ਰੋਡ 11 ਦੇ ਕੋਲ ਹੈ ਜੀ, ਜਿਸ ਉੱਪਰ ਤੁਸੀਂ ਇੰਡਸਟਰੀਅਲ ਬਿਲਡਿੰਗ ਜਾਂ ਵੇਅਰ ਹਾਊਸ ਜਾਂ ਟਰੱਕ ਟਰਮੀਨਲ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ ਜੀ। ਇਹ ਬਹੁਤ ਪਿਆਰੀ ਲੋਕੇਸ਼ਨ ਹੈ
ਜੀ।
ਤੇ ਇਸ ਤੋਂ ਇਲਾਵਾ ਹਾਂਜੀ ਹਾਂਜੀ ਜਗਜੀਤ ਸਿੰਘ,
ਗੈਸ ਸਟੇਸ਼ਨ ਜਿਹੜੇ ਨੇ ਉਹਨਾਂ ਦਾ ਵੀ ਜ਼ਿਕਰ ਕਰ ਦਿਓ।
ਜੀ ਜੀ ਜੀ, ਇੱਕ ਗੈਸ ਸਟੇਸ਼ਨ ਆਪਣੇ ਕੋਲ ਕਾਲਿੰਗਵੁੱਡ ਏਰੀਏ ਦੇ ਵਿੱਚ ਐਸੋ ਬ੍ਰਾਂਡ ਦਾ ਹੈ ਜੀ, ਤੇ 1.5 ਸਾਲ ਪੁਰਾਣਾ ਆ, ਬਹੁਤ ਵਧੀਆ ਇਨਕਮ ਦੇ ਰਿਹਾ। ਇਹਦੇ ਨਾਲ ਕਨਵੀਨੀਅੰਸ ਸਟੋਰ ਆ ਜੀ, ਤੇ ਨਾਲ ਇੱਕ ਪੀਜ਼ਾ ਸਟੋਰ ਆ, ਤੇ ਪਲੱਸ ਉਹਨਾਂ ਕੋਲ ਬਹੁਤ ਵਧੀਆ ਐਕਸਕਲੂਸਿਵ ਰਾਈਟਸ ਹੈਗੇ ਆ ਜੀ, ਤੇ ਲੋਕੇਸ਼ਨ ਬਹੁਤ ਬਿਜ਼ੀ ਆ ਤੇ ਆਪਣੇ ਵਾਕਿੰਗ ਡਿਸਟੈਂਸ ਤੇ ਬੀਚ ਆ, ਬਹੁਤ ਵਧੀਆ ਇਨਕਮ ਦੇ ਰਿਹਾ ਜੀ ਇਹ ਵੀ ਗੈਸ ਸਟੇਸ਼ਨ। ਤੇ ਇੱਕ ਗੈਸ ਸਟੇਸ਼ਨ ਸਾਡੇ ਕੋਲ ਇਧਰ ਗੋਲਫ ਏਰੀਏ ਦੇ ਵਿੱਚ ਹੈਗਾ ਜੀ, ਇਹ ਵੀ ਕੋਈ ਤਕਰੀਬਨ 1.25 ਏਕੜ ਦੇ ਵਿੱਚ ਆ, ਐਸੋ ਬ੍ਰਾਂਡ ਦਾ ਹੀ ਆ, ਇਹ ਵੀ ਨਵੇਂ ਟੈਂਕ ਆ ਜੀ, ਨਵੇਂ ਪੰਪ ਆ ਇਹਦੇ ਵਿੱਚ ਵੀ, ਤੇ ਇਹ ਵੀ ਇਨਕਮ ਬਹੁਤ ਸੋਹਣੀ ਦੇ ਰਿਹਾ। ਕਨਵੀਨੀਅੰਸ ਸਟੋਰ ਹੈਗਾ ਇਹਦੇ ਵਿੱਚ, ਤੇ ਇਹਦੇ ਵਿੱਚ ਤੁਸੀਂ ਕਾਫੀ ਸ਼ੋਪ ਲਿਆ ਸਕਦੇ ਹੋ, ਇੱਕ ਹੋਰ ਇਹਦੇ ਵਿੱਚ ਲਿਕੁਇਡ ਸਟੋਰ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ।
ਕਾਰ ਵਾਸ਼ ਦੇ ਲਈ ਵੀ ਜਗ੍ਹਾ ਹੈ, ਆਲਰੇਡੀ $30,000 ਪਰ ਮੰਥ ਨੈੱਟ ਇਨਕਮ ਜਨਰੇਟ ਕਰ ਰਿਹਾ ਗੈਸ ਸਟੇਸ਼ਨ ਹੈ ਇਹ, ਔਰ ਕੀਮਤ ਇਸ ਦੀ ਬਹੁਤ ਹੀ ਰੀਜ਼ਨੇਬਲ ਹੈ ਕੀਮਤ ਇਸ ਦੀ, ਔਰ ਘਰ ਵੀ ਇਸ ਗੈਸ ਸਟੇਸ਼ਨ ਦੇ ਵਿੱਚ ਹੈ, ਤੁਹਾਡੇ ਲਈ ਰਹਿਣ ਲਈ ਅਕੋਮੋਡੇਸ਼ਨ ਵੀ ਹੈ। ਤੁਸੀਂ ਇੱਕ ਤੁਹਾਡੇ ਕੋਲ $2.5 million ਦਾ ਘਰ ਹੈ, ਇਕੁਇਟੀ ਹੈ, ਤੁਸੀਂ ਉਹ ਵੇਚ ਕੇ ਉੱਥੇ ਰਹਿ ਲਓ ਅਤੇ ਨਾਲੇ ਤੁਹਾਨੂੰ ਵਧੀਆ ਜੋਬ ਆਪਣੀ ਹੋ ਗਈ, ਨਾਲ ਕਨਵੀਨੀਅੰਸ ਸਟੋਰ ਹੈ ਅਤੇ ਨਾਲ ਘਰ ਹੈ ਅਤੇ ਨਾਲ ਵਧੀਆ ਏਕੜ ਦੀ ਲੋਟ ਦੇ ਵਿੱਚ ਇਹ ਮੇਨ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ ਐਸੋ ਦਾ, ਔਰ ਤੁਸੀਂ ਪੂਰਾ ਬ੍ਰੈਂਡ ਨਿਊ ਸਾਰੀਆਂ ਕਨੋਪੀ ਪੰਪ ਟੈਂਕ ਪਲੰਬਿੰਗ ਐਵਰੀਥਿੰਗ ਸੋ ਬਹੁਤ ਰੀਜ਼ਨੇਬਲ ਪ੍ਰਾਈਜ਼ ਦੇ ਉੱਤੇ ਜਸਤੂਰ ਦਾ ਨੰਬਰ 647-242-8686 647-242-8667 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਜੀ।
ਜੀ ਜਗਦੀਪ ਸਿੰਘ, ਤੇ ਆਪਣੇ ਕੋਲ ਇਸ ਤੋਂ ਇਲਾਵਾ ਚੈਟਮ ਦੇ ਵਿੱਚ 2.5-2.5 ਏਕੜ ਦੇ ਕਮਰਸ਼ੀਅਲ ਲੋਟ ਹੈਗੇ ਆ ਜੀ, ਜਿਹਨਾਂ ਵਿੱਚ ਤੁਸੀਂ ਟਰੱਕ ਟਰਮੀਨਲ ਤੇ ਹੋਰ ਕੋਲਡ ਸਟੋਰ ਵਗੈਰਾ ਬਣਾ ਸਕਦੇ ਹੋ, ਤੇ ਉਸ ਤੋਂ ਬਿਨਾਂ ਵੁੱਡ ਸਟਾਕ ਦੇ ਵਿੱਚ ਆਪਣੇ ਕੋਲ 2.5 ਏਕੜ ਦਾ, 11 ਏਕੜ ਦਾ, 6 ਏਕੜ ਦਾ, 25 ਏਕੜ ਦਾ ਬਹੁਤ ਵਧੀਆ ਲੋਟ ਹੈਗੇ ਆ ਜੀ। 6 ਏਕੜ ਦੇ ਵਿੱਚ M2 ਜ਼ੋਨਿੰਗ ਦੇ ਨਾਲ ਇੱਕ ਲੋਟ ਹੈਗਾ ਜੀ, ਤੇ ਇਸ ਤੋਂ ਇਲਾਵਾ ਸਾਡੇ ਕੋਲ 1.5 ਏਕੜ ਦੇ ਵਿੱਚ ਬਹੁਤ ਵਧੀਆ ਪ੍ਰੋਪਰਟੀ ਹੈ ਜੀ, ਬ੍ਰੈਂਡਫੋਰਡ ਦੇ ਵਿੱਚ ਕੋਲਬਰਨ ਦੇ ਉੱਪਰ, ਜਿਸ ਵਿੱਚ ਇੱਕ ਘਰ ਬਣਿਆ ਹੋਇਆ ਤੇ ਇੱਕ ਰੈਸਟੋਰੈਂਟ ਬਣਿਆ ਹੋਇਆ, ਤੇ ਇਸ ਪ੍ਰੋਪਰਟੀ ਦੇ ਵਿੱਚ ਤੁਸੀਂ ਆਪਣਾ ਟਰੱਕ ਰਿਲੇਟਡ ਕੁਝ ਕਰ ਸਕਦੇ ਹੋ, ਜਿਹਦੇ ਟਰੱਕ ਡਰਾਈਵਿੰਗ ਸਕੂਲ ਦਾ ਕਰ ਸਕਦੇ ਹੋ, ਤੁਸੀਂ ਲੈਂਡਸਕੇਪਿੰਗ ਰਿਲੇਟਡ ਕੋਈ ਬਿਜ਼ਨਸ ਕਰ ਸਕਦੇ ਹੋ, ਤੇ ਇਸ ਪ੍ਰੋਪਰਟੀ ਦੇ ਬਿਲਕੁਲ ਸਾਹਮਣੇ ਜੀ ਤਕਰੀਬਨ 60 ਏਕੜ ਦਾ ਲੋਟ ਇੱਕ ਡਿਵੈਲਪ ਹੋਇਆ ਜੀ, ਉਹਦੇ ਵਿੱਚ ਵੇਅਰ ਹਾਊਸ ਬਹੁਤ ਕੁਝ ਬਣਾ ਸਕਦੇ ਹੋ ਤੁਸੀਂ ਇਹਦੇ ਬਿਲਕੁਲ ਸਾਹਮਣੇ, ਤੇ ਇਹਦੇ ਵਿੱਚ ਵੀ ਬਹੁਤ ਵਧੀਆ ਪੋਟੈਂਸ਼ੀਅਲ ਹੈਗੀ ਆ ਜੀ।
ਸੋ 647-242-8686 ਇਹਨਾਂ ਨੰਬਰ ਹੈ, 647-242-8667 ਪਲੱਸ ਅਗਰ ਤੁਹਾਡੇ ਪਾਸ ਇੱਕ ਸਾਡੇ ਪਾਸ ਘਰ ਹੈ ਵਿਟਵੀ ਦੇ ਵਿੱਚ ਅਸਾਈਨਮੈਂਟ ਕਲੌਜ਼ ਦੇ ਉੱਤੇ 1.3 ਮਿਲੀਅਨ ਦਾ ਬਹੁਤ ਵਧੀਆ ਘਰ ਹੈ, ਇਹਦੀ ਕਲੋਜ਼ਿੰਗ ਫਰਵਰੀ ਮਾਰਚ ਦੇ ਵਿੱਚ ਜਾ ਕੇ ਹੋਣੀ ਹੈ, ਔਰ ਤੁਸੀਂ ਇਸ ਨੂੰ ਕੁਇਕ ਸੇਲ ਇਸ ਦੀ ਕਰਨੀ ਚਾਹੁੰਦੇ ਹਾਂ ਅਸੀਂ, ਤੁਸੀਂ ਅਸਾਈਨਮੈਂਟ ਦੇ ਉੱਤੇ ਵਿਟਵੀ ਦੇ ਏਰੀਏ ਦੇ ਵਿੱਚ ਘਰ ਲੱਭ ਰਹੇ ਹੋ ਜਿਹੜੇ ਕਿ ਹੁਣ ਰਿਲੀਜ਼ ਹੋ ਰਹੇ ਨੇ ਘਰ, ਉਹਨਾਂ ਤੋਂ $2.25 ਲੱਖ ਸਸਤਾ ਤੁਹਾਨੂੰ ਇਹ ਘਰ ਮਿਲ ਜਾਏਗਾ, ਇਹਦੇ ਲਈ ਤੁਸੀਂ ਕਾਲ ਕਰ ਲਓ ਜਸਤੂਰ ਨੂੰ 647-242-8686 ਵਿਟਵੀ ਦੇ ਏਰੀਏ ਦੇ ਵਿੱਚ ਤੁਸੀਂ ਘਰ ਲੱਭ ਰਹੇ ਹੋ, ਅਸਾਈਨਮੈਂਟ ਕਲੌਜ਼ ਦੇ ਉੱਤੇ ਘਰ ਸਾਡੇ ਪਾਸ ਅਵੇਲੇਬਲ ਹੈ। ਪਲੱਸ ਅਗਰ ਤੁਹਾਡੇ ਪਾਸ ਬਸਾਗਾ, ਸਟੇਨਰ, ਬੈਰੀ ਦੇ ਏਰੀਏ ਦੇ ਵਿੱਚ ਕੋਈ ਵੀ ਘਰ ਅਸਾਈਨਮੈਂਟ ਦੇ ਉੱਤੇ ਹੈ ਤਾਂ ਸਾਨੂੰ ਇੱਥੇ ਇੱਕ ਸਾਡੇ ਪਾਸ ਗਾਹਕ ਹੈ ਇਸ ਏਰੀਏ ਦੇ ਵਿੱਚ, ਬੈਰੀ ਦੇ ਏਰੀਏ ਦੇ ਵਿੱਚ, ਕਿ ਘਰ ਤੁਹਾਡਾ ਖਰੀਦ ਲਿਆ ਜਾਵੇਗਾ, ਅਸਾਈਨਮੈਂਟ ਕਲੌਜ਼ ਦੇ ਉੱਤੇ ਵੇਚਣਾ ਚਾਹੁੰਦੇ ਹੋ, ਕੋਈ ਪ੍ਰੋਫਿਟ ਕਮਾਉਣਾ ਚਾਹੁੰਦੇ ਹੋ, ਅਤੇ ਫਿਰ ਅਗਰ ਤੁਹਾਡੇ ਪਾਸ ਵਾਟਰਲੂ ਦੇ ਏਰੀਏ ਦੇ ਵਿੱਚ, ਕਿਚਨਰ ਵਾਟਰਲੂ ਦੇ ਏਰੀਏ ਦੇ ਵਿੱਚ, ਵਾਟਰਲੂ ਯੂਨੀਵਰਸਿਟੀ ਦੇ ਦੁਆਲੇ ਕੋਈ ਵੀ ਤੁਹਾਡੇ ਪਾਸ ਕਾਂਡੋ ਅਪਾਰਟਮੈਂਟ ਲਈ ਹੋਈ ਹੈ ਉਹਨੂੰ ਅਸਾਈਨਮੈਂਟ ਦੇ ਉੱਤੇ ਵੇਚਣਾ ਚਾਹੁੰਦੇ ਹੋ, ਤਾਂ ਰਾਈਟ ਵੇ ਸੇਲ ਅਸੀਂ ਉਸ ਦੀ ਕਰਾਂਗੇ। 647-242-8686 ਜਸਤੂਰ ਦਾ ਨੰਬਰ ਹੈ, 647-242-8667 ਦੇ ਉੱਤੇ ਤੁਸੀਂ ਜਸਤੂਰ ਦੇ ਨਾਲ ਸੰਪਰਕ ਕਰ ਲੈਣਾ। ਕੋਈ ਛੁੱਟੀਆਂ ਨਹੀਂ ਹੈ ਜਸਤੂਰ ਪਾਸ, ਵਰਕਿੰਗ 7 ਡੇਜ਼ ਅ ਵੀਕ, ਅਤੇ ਕੋਈ ਕ੍ਰਿਸਮਸ ਦੀ ਵੀ ਛੁੱਟੀ ਨਹੀਂ ਕਰਨੀਗੀ, ਤੁਸੀਂ ਐਨੀ ਟਾਈਮ ਇਹਨਾਂ ਨੂੰ ਕਾਲ ਕਰ ਸਕਦੇ ਹੋ, ਔਰ ਇਜ਼ ਰੈਡੀ ਟੂ ਵਰਕ ਫਾਰ ਯੂ। 647-242-8667 ਜਸਤੂਰ ਦਾ ਨੰਬਰ ਹੈ। ਥੈਂਕ ਯੂ ਜਸ,
ਥੈਂਕ ਯੂ ਜਗਦੀਪ ਸਿੰਘ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ।
ਧੰਨਵਾਦ ਜੀ ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ।
NHL ਤੋਂ ਸ਼ੁਰੂ ਕਰਦੇ ਹਾਂ ਜੀ, ਕੱਲ ਪਿਟਸਬਰਗ ਤੇ ਮੌਂਟਰੀਅਲ ਦਾ ਜਿਹੜਾ ਮੈਚ ਹੋਇਆ ਉਹਦੇ ਵਿੱਚ ਪਿਟਸਬਰਗ ਦੀ ਟੀਮ 5-2 ਦੇ ਨਾਲ ਜਿਹੜੀ ਹੈ ਜੀ ਜੇਤੂ ਰਹੀ ਆ। ਅਗਲਾ ਜਿਹੜਾ ਮੈਚ ਹੈ ਕੱਲ ਨੂੰ ਸ਼ਾਮ ਨੂੰ 7 ਵਜੇ ਹੋਣਾ ਮੌਂਟਰੀਅਲ ਦਾ ਅਗੇਂਸਟ ਫਿਲਾਡੈਲਫੀਆ ਜੀ। ਤੇ ਟੋਰਾਂਟੋ ਦਾ ਜਿਹੜਾ ਮੈਚ ਹੋਇਆ ਜੀ ਐਡਮਿੰਟਨ ਦੇ ਨਾਲ ਉਹਦੇ ਵਿੱਚ ਟੋਰਾਂਟੋ ਦੀ ਟੀਮ 5-1 ਦੇ ਨਾਲ ਜਿਹੜੀ ਹੈ ਜੀ ਜੇਤੂ ਰਹੀ ਹੈ। ਅਗਲਾ ਜਿਹੜਾ ਟੋਰਾਂਟੋ ਦਾ ਮੈਚ ਹੈ ਜੀ ਉਹ ਕੈਲਗਰੀ ਦੇ ਨਾਲ ਹੋਣਾ ਸੀ, ਪਰ ਕੋਵਿਡ ਦੇ ਚੱਲਦੇ ਹੋਏ ਕੈਲਗਰੀ ਦੇ ਨਾਲ ਜਿਹੜਾ ਕੱਲ ਦਾ ਮੈਚ ਹੈ ਜੀ ਉਹ ਪੋਸਟਪੋਨ ਹੋ ਗਿਆ, ਤੇ ਨਵਾਂ ਮੈਚ ਕਿਸ ਡੇਟ ਤੇ ਖੇਡਿਆ ਜਾਏਗਾ ਉਹ ਹਲੇ ਡੀਟੇਲਸ ਨਹੀਂ ਆਈਆਂ ਜੀ। NBA ਦੀ ਜੇਕਰ ਗੱਲ ਕਰਦੇ ਹਾਂ ਤਾਂ ਕੱਲ ਇੱਕ ਵਧੀਆ ਰੋਮਾਂਚਕ ਮੈਚ ਟੋਰਾਂਟੋ ਵਰਸਿਸ ਬਰੁਕਲਿਨ, ਜਿਸ ਦੇ ਵਿੱਚ ਟੋਰਾਂਟੋ ਕਾਫੀ ਅੱਗੇ ਰਿਹਾ ਜੀ, ਚਾਰੋਂ ਕੁਆਰਟਰ ਦੇ ਵਿੱਚ ਤਾਂ ਅੱਗੇ ਰਿਹਾ, ਪਰ ਲਾਸਟ ਸੈਕਿੰਡਸ ਦੇ ਵਿੱਚ ਜਿਹੜੀ ਹੈ ਜੀ ਗੇਮ ਓਵਰ ਟਾਈਮ ਦੇ ਵਿੱਚ ਗਈ ਹੈ, ਤੇ ਫਿਰ ਬਰੁਕਲਿਨ ਨੇ ਜਿਹੜਾ ਜੀ 131 ਦੇ ਮੁਕਾਬਲੇ 129 ਦੇ ਸਕੋਰ ਦੇ ਨਾਲ ਮੈਚ ਨੂੰ ਜਿੱਤਿਆ। ਸੋ ਓਵਰ ਟਾਈਮ ਲਾਸ ਫੋਰ ਟੋਰਾਂਟੋ। ਅਗਲਾ ਜਿਹੜਾ ਮੈਚ ਸੀਗਾ ਜੀ ਸ਼ਿਕਾਗੋ ਬੁਲਸ ਦੇ ਨਾਲ ਉਹ ਵੀ ਪੋਸਟਪੋਨ ਕਰ ਦਿੱਤਾ ਗਿਆ ਜੀ ਕਿਉਂਕਿ ਕੋਵਿਡ ਦੇ ਚੱਲਦੇ ਹੋਏ। ਇਸ ਤੋਂ ਬਿਨਾਂ ਕੱਲ ਇੱਕ ਵਧੀਆ ਰੈਕਰਡ ਬਣਿਆ ਜੀ NBA ਦੇ ਵਿੱਚ, ਸਟੈਫਨ ਕਰੀ ਜਿਹੜੇ ਕਿ ਗੋਲਡਨ ਸਟੇਟ ਵਾਰੀਅਰ ਵਾਸਤੇ ਖੇਲਦੇ ਨੇ, ਉਹਨਾਂ ਨੇ ਆਲ ਟਾਈਮ ਦਾ ਜਿਹੜਾ ਰੈਕਰਡ ਸੀਗਾ ਜੀ ਫੋਰ 3 ਪੁਆਇੰਟਸ ਰੇ ਐਲਨ ਦੇ ਨਾਮ ਸੀਗਾ ਜੀ ਇਹ ਰੈਕਰਡ, ਉਹਨੂੰ ਬ੍ਰੇਕ ਕੀਤਾ। ਕੱਲ ਉਹਨਾਂ ਨੇ 2974 ਥਰਡ ਪੁਆਇੰਟਰ ਜਦੋਂ ਆਪਣਾ ਲਾਇਆ ਤਾਂ ਉਹ NBA ਦੇ ਵਿੱਚ ਨੰਬਰ 1 ਹੋ ਗਏ ਨੇ ਜੀ 3 ਪੁਆਇੰਟਿੰਗ ਦੇ ਵਿੱਚ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਕ੍ਰਿਕਟ ਦੇ ਵਿੱਚ ਪਾਕਿਸਤਾਨ ਵਰਸਿਸ ਵੈਸਟ ਇੰਡੀਜ਼ ਦਾ ਜਿਹੜਾ ਦੂਸਰਾ T20 ਮੈਚ ਹੋਇਆ ਉਸ ਦੇ ਵਿੱਚ ਪਾਕਿਸਤਾਨ ਦੀ ਟੀਮ 9 ਦੌੜਾਂ ਦੇ ਨਾਲ ਜਿਹੜੀ ਹੈ ਜੀ ਜੇਤੂ ਰਹੀ ਹੈ। ਸੀਰੀਜ਼ ਦੇ ਵਿੱਚ ਪਾਕਿਸਤਾਨ 2-0 ਦੇ ਨਾਲ ਅੱਗੇ ਹੈ। ਤੀਸਰਾ ਜਿਹੜਾ ਮੈਚ ਹੈ ਜੀ ਕੱਲ੍ਹ ਨੂੰ ਸਵੇਰੇ ਟੋਰਾਂਟੋ ਦੇ ਟਾਈਮ ਦੇ ਨਾਲ 8 ਵਜੇ ਸ਼ੁਰੂ ਹੋਣਾ ਹੈ। ਔਰ ਟੈਸਟ ਕ੍ਰਿਕਟ ਦੇ ਵਿੱਚ ਆਸਟ੍ਰੇਲੀਆ ਵਰਸਿਸ ਇੰਗਲੈਂਡ ਦੂਸਰਾ ਜਿਹੜਾ ਟੈਸਟ ਮੈਚ ਹੈ ਜੀ ਅੱਜ ਰਾਤ ਨੂੰ ਟੋਰਾਂਟੋ ਦੇ ਟਾਈਮ ਦੇ ਨਾਲ 11 ਵਜੇ ਸ਼ੁਰੂ ਹੋ ਜਾਣਾ ਹੈ। ਵਰਲਡ ਬੈਡਮਿੰਟਨ BWF ਚੈਂਪੀਅਨਸ਼ਿਪ ਕਹਿੰਦੇ ਨੇ ਜੀ ਉਹਨੂੰ, ਉਹ ਟੂਰ ਚੱਲ ਰਿਹਾ, ਉਹਦੇ ਵਿੱਚ ਇੰਡੀਆ ਦੇ ਲਕਸ਼ਿਆ ਸੈਨ, ਕਿਦੰਬੀ ਸ਼੍ਰੀਕਾਂਤ, PV ਸਿੰਧੂ ਤੇ ਸੈਤਵਿਕ ਤੇ ਚਿਰਾਗ ਦੀ ਜਿਹੜੀ ਜੋੜੀ ਹੈ ਜੀ ਉਹ ਦੂਸਰੇ ਰਾਊਂਡ ਦੇ ਵਿੱਚ ਪਹੁੰਚ ਗਏ ਨੇ। ਏਸ਼ੀਅਨ ਫੀਲਡ ਹਾਕੀ ਦੇ ਵਿੱਚ ਅੱਜ
ਇੰਡੀਆ ਦਾ ਸਵੇਰੇ ਮੈਚ ਹੋਇਆ ਜੀ ਬੰਗਲਾਦੇਸ਼ ਦੇ ਨਾਲ ਤੇ ਇੰਡੀਆ 9-0 ਦੇ ਨਾਲ ਇਸ ਮੈਚ ਦੇ ਵਿੱਚ ਜੇਤੂ ਰਿਹਾ। ਪਰਸੋਂ ਨੂੰ ਸਵੇਰੇ 5 ਵਜੇ ਵੱਡਾ ਮੈਚ ਹੈ ਜੀ ਇੰਡੀਆ ਵਰਸਿਸ ਪਾਕਿਸਤਾਨ। ਸੋ ਹਾਕੀ ਦੇ ਸ਼ੌਕੀਨ ਫੀਲਡ ਹਾਕੀ ਦੇ ਸ਼ੌਕੀਨ ਨੋਟ ਕਰ ਸਕਦੇ ਨੇ ਜੀ 5 ਵਜੇ ਸਵੇਰੇ ਟੋਰੋਂਟੋ ਦੇ ਟਾਈਮ ਦੇ ਨਾਲ ਇਹ ਆਏਗਾ ਔਰ ਸਟਾਰ ਸਪੋਰਟਸ HD1 ਤੇ ਲਾਈਵ ਜਿਹੜਾ ਹੈ ਜੀ ਜਿੱਥੇ ਕਿ ਪਹਿਲਾਂ ਜਿਹੜੇ ਹਾਕੀ ਦੇ ਬਾਕੀ ਮੈਚ ਆਏ ਸੀਗੇ ਸੋ ਸਟਾਰ ਸਪੋਰਟਸ ਦੇ ਉੱਤੇ ਲਾਈਵ ਆਏਗਾ ਇੰਡੀਆ ਵਰਸਿਸ ਪਾਕਿਸਤਾਨ ਫੀਲਡ ਹਾਕੀ ਦਾ ਜਿਹੜਾ ਮੈਚ ਹੈ ਜੀ ਪਰਸੋਂ ਨੂੰ ਸਵੇਰੇ 5 ਵਜੇ ਹੋਏਗਾ। ਔਰ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਦੀ ਗੱਲ ਕਰੀਏ ਜੀ ਜਗਦੀਸ਼ ਜੀ ਜਿਹੜਾ ਆਪਾਂ ਪੈਂਡੈਮਿਕ ਦੀ ਆਪਾਂ ਜਦੋਂ ਗੱਲ ਕਰਨੀ ਹੈ ਉਹਦੇ ਨਾਲ ਸਪੋਰਟਸ ਰਿਲੇਟਡ ਕਾਫੀ 2-3 ਖਬਰਾਂ ਨੇ ਪਰ ਲਾਸਟ ਬਟ ਨਾਟ ਦਾ ਲੀਸਟ ਵੁਮੈਨਸ ਜਿਹੜਾ ODI ਵਰਲਡ ਕੱਪ ਹੈ ਜੀ 2022 ਦਾ ਉਹਦੀਆਂ ਵੀ ਜਿਹੜੀਆਂ ਡੇਟਸ ਨੇ ਉਹ ਦੱਸ ਦਿੱਤੀਆਂ ਗਈਆਂ ਨੇ 4 ਮਾਰਚ ਤੋਂ ਲੈ ਕੇ 3 ਅਪ੍ਰੈਲ ਤੱਕ ਹੋਣਾ ਐਂਡ ਅਗੇਨ 6 ਮਾਰਚ ਦਾ ਦਿਨ ਨੋਟ ਕੀਤਾ ਜਾ ਸਕਦਾ ਜੀ ਉਸ ਤੇ ਦਿਨ ਇੰਡੀਆ ਵਰਸਿਸ ਪਾਕਿਸਤਾਨ ਦੋਨੋਂ ਜਿਹੜੀਆਂ ਟੀਮਾਂ ਨੇ ਜੀ ਇਹਨਾਂ ਨੇ ਆਪਣਾ ਜਿਹੜਾ ਵੁਮੈਨਸ ਵਰਲਡ ਕੱਪ ਹੋਣਾ ਆਗਾਜ਼ ਇੰਡੀਆ ਵਰਸਿਸ ਪਾਕਿਸਤਾਨ ਦਾ ਮੈਚ 6 ਮਾਰਚ ਨੂੰ ਜਿਹੜਾ ਜੀ ਹੋਣਾ 8 ਟੀਮਾਂ ਇਹਦੇ ਵਿੱਚ ਟੋਟਲ ਖੇਡਣੀਆਂ ਨੇ ਸਾਰੀਆਂ ਟੀਮਾਂ ਨੇ ਇੱਕ ਇੱਕ ਮੈਚ ਅਗੇਂਸਟ ਈਚ ਟੀਮ ਖੇਡਣਾ ਤੇ ਉਸ ਤੋਂ ਬਾਅਦ ਸੈਮੀਫਾਈਨਲ ਹੋਏਗਾ ਤੇ ਫਿਰ ਫਾਈਨਲ ਹੋਏਗਾ। ਸੋ 6 ਮਾਰਚ ਨੂੰ ਮੁੰਡਿਆਂ ਦੇ ਮੈਚ ਤੋਂ ਬਾਅਦ ਹੁਣ ਨਿਗਾਹਾਂ ਰਹਿਣਗੀਆਂ ਜੀ ਇੰਡੀਆ ਵਰਸਿਸ ਪਾਕਿਸਤਾਨ ਕ੍ਰਿਕਟ ਵੁਮੈਨਸ ਟੀਮ ਜਿਹੜੀਆਂ ਜੀ ਆਹਮੋ ਸਾਹਮਣੇ ਹੋਣਗੀਆਂ। ਉਸੇ ਤਰ੍ਹਾਂ ਦੀ ਹਲਚਲ ਤਾਂ ਨਹੀਂ ਹੋਏਗੀ ਪਰ ਜਿਹੜੇ ਕ੍ਰਿਕਟ ਦੇ ਖਾਸ ਸ਼ੌਕੀਨ ਨੇ ਫੈਨਸ ਨੇ ਉਹ ਵੀ ਜਿਹੜੇ ਆ ਜੀ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਦੇਖਦੇ ਨੇ ਕਿਉਂਕਿ ਵੁਮੈਨ ਸੈਕਸ਼ਨ ਦੇ ਵਿੱਚ ਮੈਚ ਜਿਹੜੇ ਨੇ ਹੋਰ ਵੀ ਮੈਨਸ ਸੈਕਸ਼ਨ ਨਾਲੋਂ ਵੀ ਘੱਟ ਹੁੰਦੇ ਨੇ। ਸੋ 6 ਮਾਰਚ ਇੰਡੀਆ ਵਰਸਿਸ ਪਾਕਿਸਤਾਨ ਐਂਡ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ ਜੇਕਰ ਤੁਸੀਂ ਕੋਈ ਆਪਣੇ
ਸਪੋਂਸਰ ਮੈਂ ਬਾਅਦ ਵਿੱਚ ਕਰਾਂਗਾ ਤੁਸੀਂ ਗੋ ਐਡ ਪਲੀਜ਼।
ਜੀ ਬਿਲਕੁਲ ਨੰਬਰਸ ਤੇ ਜਾਣ ਤੋਂ ਪਹਿਲਾਂ ਇਹ ਗੱਲ ਕਰਨੀ ਚਾਹੁੰਦਾ ਜੀ ਕਿ ਇੱਕ ਵਾਰੀ ਫਿਰ ਤੋਂ ਜਿਹੜਾ ਸਪੋਰਟਸ ਫੀਲਡ ਦੇ ਵਿੱਚ ਵੀ ਪੈਂਡੈਮਿਕ ਨੇ ਜਿਹੜੀ ਹੈ ਜੀ ਉਸੇ ਤਰ੍ਹਾਂ ਤਬਾਹੀ ਜਿਹੜੀ ਪਹਿਲਾਂ ਮਚਾਈ ਸੀ ਔਰ ਕਾਫੀ ਜਿਹੜੇ ਨੇ ਜੀ ਪੋਸਟਪੋਨ ਹੋ ਰਹੇ ਨੇ ਮੈਚਸ ਜਾਂ ਕੈਂਸਲ ਹੋ ਰਹੇ ਨੇ ਔਰ NHL ਦੇ ਵਿੱਚ ਕੈਂਸਲੇਸ਼ਨ ਹੋ ਰਹੀਆਂ ਨੇ NBA ਦੇ ਵਿੱਚ ਕੈਂਸਲੇਸ਼ਨ ਹੋ ਰਹੀਆਂ ਨੇ। ਫੀਲਡ ਹਾਕੀ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਸੀਗੀ ਉਹਦੇ ਵਿੱਚੋਂ ਇੰਡੀਆ ਤੇ ਮਲੇਸ਼ੀਆ ਨੇ ਵਿਦਡਰਾ ਕਰ ਲਿਆ ਔਰ ਮੈਨਸ ਸੈਕਸ਼ਨ ਦੇ ਵਿੱਚ ਵੀ ਵਿਦਡਰਾਅਲ ਇੱਕ ਟੀਮ ਨੇ ਕਰ ਲਿਆ ਜੀ। ਸੋ ਇਸ ਤੇ ਚੱਲਦੇ ਹੋਏ ਜੇਕਰ ਨੰਬਰ ਇਸੇ ਤਰ੍ਹਾਂ ਕੰਟੀਨਿਊ ਹੁੰਦੇ ਨੇ ਤਾਂ ਅਗਾਹੀ ਜਿਹੜੇ ਹੋਣ ਵਾਲੇ ਮੈਚਸ ਨੇ ਜਾਂ ਜਿਹੜੀਆਂ ਹੋਣ ਵਾਲੀਆਂ ਚੈਂਪੀਅਨਸ਼ਿਪਸ ਨੇ ਉਹ ਇੱਕ ਵਾਰੀ ਫਿਰ ਤੋਂ ਜਗਦੀਸ਼ ਜੀ ਸਾਰੀਆਂ ਕੈਂਸਲ ਕੀਤੀਆਂ ਜਾ ਸਕਦੀਆਂ ਨੇ।
ਜੀ ਥੈਂਕ ਯੂ ਔਰ ਨੰਬਰਸ ਅਪਡੇਟ ਕਰ ਦਿਓ।
ਜੀ ਬਿਲਕੁਲ ਕੈਨੇਡਾ ਦੇ ਵਿੱਚ ਕੱਲ 4400 ਨਵੇਂ ਕੇਸ ਆਏ ਨੇ ਜਿਸ ਦੇ ਵਿੱਚ ਓਨਟੈਰੀਓ ਦੇ ਵਿੱਚ 1429, ਕੁਬੈਕ ਦੇ ਵਿੱਚ 1747, BC ਦੇ ਵਿੱਚ 519 ਔਰ ਅਲਬਰਟਾ ਦੇ ਵਿੱਚ 250 ਐਂਡ ਆਊਟ ਆਫ 1429 ਇਨ ਓਨਟੈਰੀਓ ਟੋਰੋਂਟੋ ਦੇ ਵਿੱਚ 239, ਯੂਰਕ ਦੇ ਵਿੱਚ 128 ਤੇ ਪੀਲ ਦੇ ਵਿੱਚ 103 ਜਿਹੜੇ ਨੇ ਜੀ ਨਵੇਂ ਕੇਸ ਆਏ ਨੇ। ਸਕੂਲਾਂ ਦੇ ਵਿੱਚ 550 ਨਵੇਂ ਕੇਸ ਆਏ ਨੇ ਜਿਹਦੇ ਵਿੱਚ 473 ਸਟੂਡੈਂਟਸ ਤੇ 61 ਸਟਾਫ ਮੈਂਬਰਸ। ਜਿਹੜੇ 1429 ਕੇਸ ਓਨਟੇਰੀਓ ਦੇ ਵਿੱਚ ਆਏ ਨੇ ਜੀ ਉਹਦੇ ਵਿੱਚੋਂ 809 ਵੈਕਸੀਨੇਟਡ, 493 ਅਨਵੈਕਸੀਨੇਟਡ ਤੇ 33 ਜਿਹੜੇ ਪਾਰਸ਼ਲੀ ਵੈਕਸੀਨੇਟਡ ਸੀ। ਕਰੰਟਲੀ 37,704 ਕੈਨੇਡਾ ਵਾਈਡ ਜਿਹੜੇ ਨੇ ਜੀ ਐਕਟਿਵ ਕੇਸਿਸ ਨੇ ਔਰ ਓਨਟੇਰੀਓ ਦੇ ਵਿੱਚ 12,032 ਜਿਹੜੇ ਨੇ ਜੀ ਐਕਟਿਵ ਕੇਸਿਸ ਨੇ ਜਿਹੜੇ ਕਿ ਦਿਨ ਬ ਦਿਨ ਜਿਹੜਾ ਕਿ ਨੰਬਰ ਵੱਧਦਾ ਜਾ ਰਿਹਾ ਜੀ ਉੱਪਰ।
ਜੀ ਬੜੀ ਮਿਹਰਬਾਨੀ ਗੁਰਪ੍ਰੀਤ ਜੀ, ਥੈਂਕ ਯੂ ਔਰ ਕਾਫੀ ਹੋਰ ਖਬਰਾਂ ਨੇ ਅੱਗੇ ਚੱਲ ਕੇ ਮੈਂ ਥੋੜ੍ਹੀਆਂ ਹੋਰ ਡਿਟੇਲ ਦੇ ਵਿੱਚ ਸਾਂਝੀਆਂ ਕਰ ਦਾਂਗਾ। ਥੋੜ੍ਹਾ ਜਿਹਾ ਅੱਜ ਕੇਜਰੀਵਾਲ ਨੇ ਸਮਾਂ ਸਾਡਾ ਜ਼ਿਆਦਾ ਲੈ ਲਿਆ ਅਤੇ ਪ੍ਰੋਗਰਾਮ ਥੋੜ੍ਹਾ ਲੇਟ ਹੋ ਗਿਆ, ਸੋ ਇਸ ਲਈ ਇੱਥੇ ਥੋੜ੍ਹਾ ਜਿਹਾ ਕੱਟ ਲੱਗੇਗਾ।
ਥੈਂਕ ਯੂ ਧੰਨਵਾਦ
ਧੰਨਵਾਦ। ਔਰ ਡਾਕਟਰ ਕੁਲਦੀਪ ਜੀ ਨੇ ਮੇਰੇ ਨਾਲ ਇਸ ਵਿੱਚ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਜੀ, ਤੁਹਾਨੂੰ ਸਾਰੇ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਜੀ।
ਅੱਜ ਮੈਂ ਗਰੇਵਾਲ ਜੀ ਐਸਿਡਿਟੀ ਬਾਰੇ ਗੱਲ ਕਰਾਂਗਾ। ਪਹਿਲਾਂ ਤਾਂ ਉੱਥੇ ਦੇਖੋ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਕਿਤੇ ਵੀ ਜਾਣ ਤੇ ਪਹਿਲਾਂ ਜੇ ਤੁਹਾਨੂੰ ਲੱਗਦਾ ਕਿ ਹੋਮਿਓਪੈਥੀ ਸਰੋ ਕੰਮ ਕਰਦੀ ਹੈ ਕੰਮ ਨਹੀਂ ਕਰਦੀ, ਹਮੇਸ਼ਾ ਮੇਰਾ ਨੰਬਰ ਯਾਦ ਰੱਖੋ। ਪੂਰੇ ਨੌਰਥ ਅਮਰੀਕਾ ਸ਼ਾਇਦ ਇਹ ਕੋਈ ਹੋਮਿਓਪੈਥੀ ਇੰਨਾ ਪੁਰਾਣਾ ਹੋਮਿਓਪੈਥ ਹੋਵੇ, 1979 ਤੋਂ ਇਸ ਫੀਲਡ ਦੇ ਵਿੱਚ ਹੈਗਾ। ਠੀਕ ਹੈ, ਤੋ ਮੈਂ ਪ੍ਰੂਫ ਕਰਾਂਗਾ ਹੋਮਿਓਪੈਥੀ ਦੇ ਵਧੀਆ। ਦੇਖੋ ਮੈਂ ਇੱਕ ਪੇਸ਼ੈਂਟ ਦੀ ਗੱਲ ਦੱਸਦਾ ਤੁਹਾਨੂੰ। ਮੇਰੇ ਕੋਲ ਇੱਕ ਪੇਸ਼ੈਂਟ ਕਰੀਬ 2 ਸਾਲ ਪਹਿਲਾਂ ਕਿਤੇ ਮੈਨੂੰ ਮਿਲਿਆ ਸੀਗਾ, ਉਹ ਬਹੁਤ ਪਰੇਸ਼ਾਨ ਸੀਗਾ, ਮੈਨੂੰ ਕਿਤੇ ਪਛਾਣ ਲਿਆ ਉਹਨੇ ਮੇਰੇ ਕੋਲ ਆਇਆ, ਕਹਿੰਦਾ ਡਾਕਟਰ ਮੈਂ ਬਿਲੀਵ ਨਹੀਂ ਕਰਦਾ ਹੋਮਿਓਪੈਥੀ ਤੇ, ਲੇਕਿਨ ਮੈਂ ਟ੍ਰੀਟਮੈਂਟ ਕਰਾਉਣਾ ਚਾਹੁੰਦਾ। ਫਿਰ ਆਇਆ ਨਹੀਂ ਹੈਗਾ ਹੁਣ ਮੇਰੇ ਕੋਲ। ਹਾਂ ਠੀਕ ਹੈ, ਹੁਣ 2 ਸਾਲ ਬਾਅਦ ਮੇਰੇ ਕੋਲ ਆਇਆ, ਸਭ ਕੁਝ ਕਰਕੇ ਜਦ ਥੱਕ ਚੁੱਕਿਆ ਫਿਰ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਫਿਰ ਇਹ ਗੱਲ, ਕਹਿੰਦਾ ਮੈਂ ਬਿਲੀਵ ਨਹੀਂ ਕਰਦਾ। ਮੈਂ ਕਿਹਾ ਤੇਰੇ ਕਹਿਣ ਤੋਂ ਇਹ ਥੋੜ੍ਹੀ ਹੋ ਜਾਏਗਾ, ਮੇਰੀ ਦਵਾਈ ਕੰਮ ਕਰਨੀ ਬੰਦ ਕਰ ਦੇਗੀ। ਠੀਕ ਹੈ, ਇਹਦਾ ਪੇਟ ਉਹਦੀ ਇੰਨੀ ਬਲੋਟਿੰਗ ਔਰ ਸਾਰਾ ਕੁਛ, ਮੈਂ ਵੱਡੀ ਗੱਲ ਨਹੀਂ ਕਹਿੰਦਾ। 15 ਦਿਨ ਦੇ ਅੰਦਰ ਉਹਨੂੰ ਪਤਾ ਲੱਗ ਗਿਆ ਕਿ ਹੋਮਿਓਪੈਥੀ ਕੀ ਕਮਾਲ ਹੈਗਾ ਵੇ। ਫਿਰ ਉਹਦੇ ਬਾਅਦ ਇਹ ਠੀਕ ਹੋ ਗਈ, ਫਿਰ ਇੰਨੀਆਂ ਬਿਮਾਰੀਆਂ ਇਕੱਠੀਆਂ ਕੀਤੀਆਂ ਹੋਈਆਂ ਤੇ ਮੇਰਾ ਸਲੀਪ ਐਪਨੀਆ ਦੀ ਸਲੀਪ ਐਪਨੀਆ ਵੀ ਬੈਟਰ ਹੈਗਾ ਉਹਦਾ, ਜੇ ਹੁਣ ਸਾਰੀਆਂ ਜੇ ਹੁਣ ਕੋਨਸਟੀਪੇਸ਼ਨ ਹੋਵੇ, ਕੋਲਾਈਟਿਸ ਹੋਵੇ,
ਤੁਹਾਡਾ ਲੀਵਰ ਫੈਟੀ ਹੋਵੇ, ਕੁਛ ਵੀ ਹੋਵੇ, ਤੁਹਾਡੀ ਐਸੀਡਿਟੀ ਹੋਵੇ, ਜ਼ਰੂਰ ਮੇਰਾ ਨੰਬਰ ਯਾਦ ਰੱਖੋ, ਪ੍ਰੂਫ ਕਰਾਂਗਾ ਤੁਹਾਨੂੰ ਫਿਰ ਵਧੀਆ ਕੋਈ ਨਹੀਂ ਹੈਗਾ। 6478055-647-818-0055 ਤੇ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 23 ਅੰਟੋਰੀਓ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਰੂਪਾਲਾ ਪਲਾਜ਼ਾ।
ਤੁਸੀਂ ਕਹਿੰਦੇ ਹੋ ਕਿ ਜਿਹੜੀ ਗੈਸ ਦਾ ਪ੍ਰੋਬਲਮ ਹੈ, ਚਾਹੇ ਬਲੋਟਿੰਗ ਹੈ, ਚਾਹੇ ਉਹ ਹਵਾ ਸੜਦੀ ਹੈ, ਉਹਦੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ, ਉਹਦਾ ਤੁਹਾਡੇ ਪਾਸ ਹੋਮਿਓਪੈਥੀ ਰਾਹੀਂ ਸ਼ਰਤੀਆ ਇਲਾਜ ਹੈ।
ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ।
ਔਰ ਕਿੰਨਾ ਚਿਰ ਖਾਣੀ ਪੈਂਦੀ ਹੈ ਸਾਰੀ ਸਮੱਸਿਆ ਨੂੰ ਹੱਲ ਕਰਨ ਦੇ ਲਈ?
ਪਹਿਲੀ ਗੱਲ ਤਾਂ ਦੇਖੋ, ਡਿਪੈਂਡ ਕਰਦਾ ਪੇਸ਼ੈਂਟ ਟੂ ਪੇਸ਼ੈਂਟ, ਠੀਕ ਹੈ ਜੀ। 10 ਸਾਲ ਤੋਂ ਪਰੇਸ਼ਾਨ ਹੋ, ਠੀਕ ਹੈ ਜੀ, 10 ਸਾਲ ਤੋਂ ਪਰੇਸ਼ਾਨ ਹੋ ਜੇ ਅੰਦਰ ਤੁਹਾਡੇ ਹੋ ਸਕਦਾ ਇਨਫਲਾਮੇਸ਼ਨ ਕੁਛ ਹੋਵੇ, ਤੁਹਾਨੂੰ ਹੋ ਸਕਦਾ ਸਾਲਟ ਲੱਗ ਜੀ ਖਾਣ ਲੱਗ ਜੇ, ਜੇ ਤੁਹਾਨੂੰ ਜਲਦੀ ਦੀ ਪ੍ਰੋਬਲਮ ਹੈ ਠੀਕ ਹੋਏਗੀ। ਲੇਕਿਨ ਇਹ ਨਹੀਂ ਹੈਗਾ ਤੁਸੀਂ ਦਵਾਈ ਖਾ ਰਹੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੈਗਾ, ਰਾਈਟ ਹੋਏ ਤੁਹਾਨੂੰ ਜੇ ਉਹਦੀ ਦਵਾਈ ਖਾਓਗੇ ਰਾਈਟ ਹੋਏ ਤੁਹਾਨੂੰ ਰਿਲੀਫ ਮਿਲੇਗਾ, ਠੀਕ ਹੈ। ਤੁਹਾਡੇ ਚਾਹੇ ਐਸੀਡਿਟੀ ਹੋਵੇ, ਚਾਹੇ ਬਲੋਟਿੰਗ ਹੋਵੇ, ਕੁਛ ਵੀ ਹੋਵੇ, ਰਾਈਟ ਹੋਏ ਤੁਹਾਡੀ ਹੋਮਿਓਪੈਥੀ ਤੁਹਾਨੂੰ ਹੈਲਪ ਕਰੇਗੀ ਜੇ, ਠੀਕ ਹੈ।
647-818-0055 ਇਹਨਾਂ ਨੰਬਰ ਹੈ, 647-818-0055 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਸੰਪਰਕ ਇਹਨਾਂ ਦੇ ਨਾਲ ਕਰ ਲੈਣਾ। ਥੈਂਕ ਯੂ ਡਾਕਟਰ ਸਾਹਿਬ,
ਥੈਂਕ ਯੂ ਡਾਕਟਰ ਸਾਹਿਬ।
ਔਰ ਸੀਮਾ ਵਿਆਨਾ ਜੀ ਦੇ ਨਾਲ ਗੱਲਬਾਤ ਕਰਾਂਗੇ। ਇੱਕ ਨਵਾਂ ਪ੍ਰੋਗਰਾਮ ਅੰਟਾਰੀਓ ਗਵਰਨਮੈਂਟ ਵੱਲੋਂ ਲਾਂਚ ਕੀਤਾ ਗਿਆ, ਗ੍ਰੇਟਰ ਟੋਰਾਂਟੋ ਤੋਂ ਬਾਹਰਲੇ ਏਰੀਏ ਦੇ ਵਿੱਚ ਤੁਸੀਂ ਕੁਝ ਲੱਖ ਡਾਲਰ ਖਰਚ ਕਰਕੇ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਨੰਬਰ ਲਿਮਿਟਡ ਨੇ, ਕਦੋਂ ਖੁੱਲ੍ਹਣੇ ਨੇ, ਕਦੋਂ ਤੁਹਾਡਾ ਕੋਈ ਭੈਣ ਭਰਾ ਜਿਹੜਾ ਕੁਛ ਇੱਥੇ ਇਨਵੈਸਟਮੈਂਟ ਕਰਕੇ ਇਮੀਗ੍ਰੇਸ਼ਨ ਹਾਸਲ ਕਰ ਸਕਦਾ ਹੈ, ਉਹਦਾ ਡਿਟੇਲ ਸੀਮਾ ਬਿਆਨਾ ਜੀ ਦੇ ਨਾਲ ਸਾਂਝਾ ਕਰਾਂਗਾ। ਇਸ ਤੋਂ ਇਲਾਵਾ ਹੋਰ ਜੋ ਜਿਹੜੇ ਇਮੀਗ੍ਰੇਸ਼ਨ ਦੇ ਮਾਮਲੇ ਨੇ ਉਹਨਾਂ ਦੇ ਬਾਰੇ 'ਚ ਉਹਨਾਂ ਨਾਲ ਗੱਲਬਾਤ ਕਰਾਂਗਾ। ਪ੍ਰੋਗਰਾਮ ਖੌਰ ਸਾਹਿਬ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਜਸਵੀਰ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ 416-502-3100 416-502-3100 ਇਹਨਾਂ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇਹਨਾਂ ਵੱਲੋਂ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਰੈਕਸਟਿਲ ਬਾਡੀ ਸ਼ਾਪ ਤੋਂ, ਰਿਕ ਚੀਮਾ, ਮਨਵਿੰਦਰ ਚੀਮਾ, 416-749-9596 416-749-9596 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਰਿਕ ਚੀਮਾ, ਮਨਵਿੰਦਰ ਚੀਮਾ, ਗੱਡੀ ਦਾ ਕੋਈ ਵੀ ਬਾਡੀ ਵਰਕ ਕਰਵਾਉਣਾ ਹੈ। ਔਰ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7501 ਗੌਰਵ ਕੁਮਾਰ ਜੀ ਦਾ ਨੰਬਰ ਹੈ। ਅਤੇ ਆਲ ਕੇਅਰ ਇੰਸ਼ੋਰੈਂਸ ਤੋਂ ਮਨਵਿੰਦਰ ਮਾਂਗਟ 416-845-1352 416-845-1352 RRSP, RESP, TFSA, ਐਨੀ ਕਾਇੰਡ ਆਫ ਇਨਵੈਸਟਮੈਂਟ 416-845-1352 416-845-1352 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਵੈਰੀ ਮਚ ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਤੇ ਆਈ ਹੋਪ ਯੂ ਹੈਵ ਹਰਡ ਅਬਾਊਟ ਦੈਟ $200,000 ਦੀ ਇਨਵੈਸਟਮੈਂਟ ਕਰੋ ਤੇ ਤੁਸੀਂ ਇੱਥੇ PNP ਲਈ ਅਪਲਾਈ ਕਰੋ ਤੇ ਨੰਬਰ ਬਹੁਤ ਥੋੜੇ ਨੇ ਪਰ ਬੜੀ ਅਟਰੈਕਟਿਵ ਡੀਲ ਲੱਗਦੀ ਹੈ।
ਬਿਲਕੁਲ ਹੈਗੀ ਵੀ ਹੈ ਔਰ GTA ਤੋਂ ਬਿਯੋਂਡ ਜਿੱਥੇ ਵੀ ਤੁਸੀਂ ਇਨਵੈਸਟਮੈਂਟ ਕਰੋਗੇ 200,000 ਦੀ, ਉੱਥੇ ਤੁਸੀਂ ਜਿਹੜੀ ਹੈਗੀ ਹੈ ਐਂਟਰਪ੍ਰੀਨਰ ਟੀਮ ਦੇ ਇੱਕ ਕੈਂਡੀਡੇਟ ਬਣ ਜਾਓਗੇ ਔਰ ਉਹਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਹੈ ਪੂਰੀ ਇਹ ਉਮੀਦ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਇਨਵੀਟੇਸ਼ਨ ਇਹਦੇ ਵਿੱਚ ਆਏਗਾ। ਗਿਣ ਕੇ ਉਹਨਾਂ ਨੇ ਹਲੇ 100 ਲੈਣੀ ਹੈ ਐਪਲੀਕੇਸ਼ਨ ਔਰ ਐਪਲੀਕੇਸ਼ਨ ਦਾ ਜਿਹੜਾ ਤਰੀਕਾ ਹੈਗਾ ਨਾ ਜਗਦੀਸ਼ ਜੀ, ਉਹ ਹਲੇ ਵੀ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਵਿੱਚ ਹੀ ਹੈ ਕਿ ਉਹਦੇ ਵਿੱਚ ਹੀ ਪਾਣੀਆਂ ਉਹਨਾਂ ਨੇ, ਪਰ ਇਹ ਜ਼ਰੂਰ ਹੈ ਕਿ ਇਟਸ ਅ ਵੈਰੀ ਵੈਰੀ ਪੋਜ਼ਿਟਿਵ ਸਾਈਨ ਕਿਉਂਕਿ ਜਿਹੜੇ ਨਵੇਂ ਲੇਬਰ ਮਿਨਿਸਟਰ ਹੈ ਓਨਟੇਰੀਓ ਦੇ, ਉਹਨਾਂ ਨੇ ਕੱਲ ਇਹ ਮਤਲਬ ਇਸ ਵਿੱਚ ਕਿਹਾ ਸੀਗਾ ਔਰ ਰੀਜ਼ਨ ਉਹਦਾ ਇਹੀ ਹੈਗਾ ਕਿ ਹੁਣ GTA ਤੋਂ ਬਾਹਰ ਜਿਹੜੀ ਜਗ੍ਹਾ ਹੈਗੀ ਆ ਉੱਥੇ ਬਿਜ਼ਨਸ ਜਿਹੜੇ ਹੈਗੇ ਆ ਉਹਨਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ। ਰੀਅਲ ਅਸਟੇਟ ਬਹੁਤ ਜ਼ਿਆਦਾ ਵੱਧ ਰਹੀ ਹੈ, ਲੋਕ ਬਹੁਤ ਰਹਿ ਰਹੇ ਹੈ ਪਰ ਬਿਜ਼ਨਸ ਘੱਟ ਮੂਵ ਕਰ ਰਹੇ ਹੈ ਉਹਨਾਂ ਸਾਈਟਸ ਦੇ ਉੱਪਰ, ਇਸ ਕਰਕੇ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਕਿ ਸਪੈਸ਼ਲੀ ਸਮਾਲ ਬਿਜ਼ਨਸਿਸ ਦੇ ਵਿੱਚ ਅਗਰ ਤੁਸੀਂ 200,000 ਵਿੱਚ ਜੇ ਤੁਸੀਂ ਇੰਡੀਆ ਦੇ ਹਿਸਾਬ ਨਾਲ ਦੇਖੋ ਤੇ ਕੁਛ ਵੀ ਨਹੀਂ ਹੈਗਾ, ਇੱਥੇ ਤਾਂ ਕਿੰਨੇ ਕਿੰਨੇ ਜ਼ਿਆਦਾ ਇਨਵੈਸਟਮੈਂਟ ਕਰਨ ਵਾਲੇ ਲੋਕ ਬੈਠੇ ਹੈ। ਜਿਹੜੀ ਹਲੇ ਪੂਰੀ ਡਿਟੇਲ ਜਿਹੜੀ ਉਹਦੀ ਹੈ ਅਸੀਂ ਉਹਨੂੰ ਸਾਂਝੀ ਕਰਾਂਗੇ। ਬਿਜ਼ਨਸ ਵੀ ਕੋਈ ਪਰਟੀਕੁਲਰ ਹੋਣੇ ਚਾਹੀਦੇ ਹੈ, ਇਹ ਨਹੀਂ ਹੈ ਕਿ ਕੁਛ ਬਿਜ਼ਨਸ ਹੈ ਜਿਨ੍ਹਾਂ ਨੂੰ ਉਹਨਾਂ ਨੇ ਬਿਲਕੁਲ ਹਮੇਸ਼ਾ ਹੀ ਐਕਸਕਲੂਡ ਕੀਤਾ ਹੋਇਆ ਕਿ ਇਹ ਬਿਜ਼ਨਸ ਦੇ ਵਿੱਚ ਤੁਹਾਨੂੰ ਵੀ, ਪਰ ਕੁਛ ਬਿਜ਼ਨਸ ਐਸੇ ਹੈ ਜਿਹਦੇ ਵਿੱਚ ਡੈਫੀਨੇਟਲੀ ਬਹੁਤ ਬ੍ਰਾਈਟ ਚਾਂਸਿਸ ਹੈਗੇ ਹੈ। ਕਿਸੇ ਨੇ ਵੀ ਉਹਦੇ ਵਾਸਤੇ ਡਿਟੇਲ ਜਾਣਕਾਰੀ ਲੈਣੀ ਮੇਰੇ ਕੋਲ ਲੈ ਸਕਦੇ ਹੈ ਬੈਠ ਕੇ ਡਿਸਕਸ ਕਰ ਸਕਦੇ ਹਾਂ। ਪਰ ਇੱਕ ਗੱਲ ਇਹਦੇ ਵਿੱਚ ਪੱਕੀ ਤੁਹਾਨੂੰ ਯਾਦ ਰੱਖਣੀ ਪੈਣੀ ਹੈ ਕਿ ਇਹਦੇ ਵਿੱਚ ਵੀ ਪੁਆਇੰਟ ਸਿਸਟਮ ਜ਼ਰੂਰ ਹੋਏਗਾ। ਪੁਆਇੰਟ ਸਿਸਟਮ ਓਨਟੇਰੀਓ ਦਾ ਇੱਕ ਆਪਣਾ ਹੈਗਾ ਔਰ ਪੁਆਇੰਟ ਬਣ ਜਾਂਦੇ ਹੈ। ਉਹਦੇ ਵਿੱਚ ਤੁਹਾਨੂੰ ਇੰਗਲਿਸ਼ ਦੀ ਵੀ ਲੋੜ ਪੈਣੀ ਹੈ, ਉਹਦੇ ਵਿੱਚ ਤੁਹਾਨੂੰ ਤੁਹਾਡੇ ਪੁਆਇੰਟ ਜਿਹੜੇ ਬਣਨਗੇ ਉਹਦੇ ਵਿੱਚ ਉਹਨਾਂ ਨੇ 100 ਲੋਕਾਂ ਨੂੰ ਉਹ ਇਨਵੀਟੇਸ਼ਨ ਭੇਜਣਗੇ ਕਿ ਹਾਂ ਤੁਸੀਂ ਹੁਣ ਜਿਹੜਾ ਹੈਗਾ ਆਪਣੀ ਐਪਲੀਕੇਸ਼ਨ ਕਰ ਸਕਦੇ ਹੋ ਔਰ ਵੀ ਆਰ ਰੈਡੀ ਟੂ ਐਕਸੈਪਟ ਯੂ ਐਸ ਐਂਟਰਪ੍ਰੀਨਰ। ਸੋ ਉਹ ਪਹਿਲੇ ਵੀ ਉਹ ਸਿਸਟਮ ਚੱਲ ਰਿਹਾ ਔਰ ਸਟ੍ਰੀਮ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈਗੇ ਕਈ ਵਾਰੀ ਪਿਛਲੇ ਇਸ ਸਾਲ ਦੇ ਵਿੱਚ ਦੋ ਡਰਾਅ ਵਾਲੇ ਨਿਕਲ ਚੁੱਕੇ ਹੈ। ਆਈ ਡੋਂਟ ਨੋ ਕਿਉਂ ਇਹ ਕਿਹਾ ਗਿਆ ਸਟੇਟਮੈਂਟ ਦੇ ਵਿੱਚ ਕਿ ਹਲੇ ਤੱਕ ਸਿਰਫ ਦੋ ਨੋਮੀਨੇਸ਼ਨ ਹੋਈਆਂ ਸੀ ਲਿਬਰਲਸ ਦੇ ਟਾਈਮ ਦੇ ਵਿੱਚ ਲਾਸਟ ਟਾਈਮ, ਹੁਣ ਕਿੰਨੀਆਂ ਹੈਗੀਆਂ ਉਹਦਾ ਕਦੀ ਕੋਈ ਵੇਰਵਾ ਨਹੀਂ ਦਿੱਤਾ ਗਿਆ। ਪਰ ਮੇਰੇ ਖਿਆਲ
ਜਿਹੜੀ ਸਿਮਾ ਜੀ ਮੈਨੂੰ ਦੇਖੀਏ ਕਿ ਉਦੋਂ ਲਿਬਰਲਸ ਦੇ ਵੇਲੇ ਅੰਟਾਰੀਓ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਇਨਵੈਸਟਮੈਂਟ ਦੀ ਰਕਮ ਆ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ,
ਮਿਲੀਅਨ ਔਰ ਥ੍ਰੀ ਮਿਲੀਅਨ।
ਤੇ ਹੁਣ ਜਿਹੜੀ ਘਟਾ ਕੇ ਜੇ $2 ਲੱਖ ਕਰ ਦਿੱਤੇ, $2 ਲੱਖ ਤਾਂ ਆਮ ਪੰਜਾਬੀ ਕੋਲੇ ਆ ਤੇ ਜਾਂ ਫਿਰ ਕਿਸੇ ਇੰਡੀਅਨ ਕੋਲੇ ਜਾਂ ਚਾਈਨੀਜ਼ ਕੋਲੇ ਹੋਰ ਕਿਸੇ ਕੰਟਰੀ ਦੇ ਕੋਲੇ ਕੇ $2 ਲੱਖ ਇਨਵੈਸਟ ਕਰਨਾ ਇਟ ਨੋਟ ਅ ਬਿਗ ਡੀਲ ਫੋਰ ਐਨੀਵਨ।
No, it's not at all. ਔਰ ਇਨਕਰੇਜਮੈਂਟ ਇਸੀ ਕਰਕੇ ਦਿੱਤੀ ਜਾ ਰਹੀ ਹੈ ਜਿਸ ਕੀ ਜ਼ਰੂਰਤ ਹੈਗੀ ਹੈ। ਵੀ ਆਰ ਨੋਟ ਰਿਅਲਾਈਜ਼ਿੰਗ ਕਿ ਛੋਟੇ ਛੋਟੇ ਗਰੋਸਰੀ ਕਨਵੀਨੀਅੰਸ ਸਟੋਰਸ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਲਾਂਡਰੀ ਮਾਰਟ ਹੈਗੇ, ਕਿੰਨੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਇਹੋ ਜਿਹੀਆਂ ਸਾਈਟਸ ਦੇ ਉੱਪਰ।
ਔਰ ਜੀ ਜੇ ਆਪਾਂ ਸਡਬਰੀ ਟਿਮਨਸ ਤੇ ਹੋਰ ਇਹ ਏਰੀਏ ਨੂੰ ਦੇਖੀਏ, ਇਸ ਏਰੀਏ ਦੇ ਵਿੱਚ ਆਲਰੇਡੀ ਆਪਣੇ ਲੋਕਾਂ ਨੇ ਕਈ, ਕਿਸੇ ਨੇ ਕੋਈ ਸਾਬੇ ਖੋਲਿਆ ਹੋਇਆ, ਕਿਸੇ ਨੇ ਕੋਈ ਕਾਫੀ ਸ਼ਾਪ ਖੋਲੀ ਹੋਈ ਆ, ਕਿਸੇ ਨੇ ਕੋਈ ਪੀਜ਼ਾ ਸਟੋਰ ਖੋਲਿਆ, ਕਿਸੇ ਨੇ ਕੁਛ ਖੋਲਿਆ। ਉਹਦਾ ਮਤਲਬ ਇਹ ਨਹੀਂ ਗਾ ਕਿ ਉੱਥੇ ਉਹ ਪੀਜ਼ੇ ਤੋਂ ਮੁਨਾਫਾ ਕਰ ਰਹੇ ਨੇ, ਇਹਦਾ ਮਤਲਬ ਇਹੀ ਹੈ ਕਿ ਉੱਥੋਂ ਉਹ ਲੋਕਾਂ ਨੂੰ ਇਮੀਗ੍ਰੇਸ਼ਨ ਦਵਾ ਕੇ, ਬਹੁਤ ਸਾਰੇ ਐਸੇ ਨੇ ਜਿਹੜੇ ਲੋਕਾਂ ਨੂੰ ਸਿਰਫ ਇਮੀਗ੍ਰੇਸ਼ਨ ਦਵਾ ਕੇ ਆਪਣਾ ਸਾਰਾ ਖਰਚਾ ਕਵਰ ਕਰ ਰਹੇ ਨੇ, ਤੇ ਆਪਣੀ ਇਨਕਮ ਦਾ ਸੋਰਸ ਲੋਕਾਂ ਨੂੰ ਇਮੀਗ੍ਰੇਸ਼ਨ ਦਵਾਉਣਾ ਹੀ ਹੈ ਉਹਨਾਂ ਦਾ।
ਤੁਸੀਂ ਜਰਨਲਿਸਟ ਹੋ, ਤੁਸੀਂ ਡੈਫੀਨੇਟਲੀ ਉਹਦੇ ਤੇ ਕਮੈਂਟ ਕਰ ਸਕਦੇ ਹੋ, ਮੈਂ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਫਸਟ ਹੈਂਡ ਜਾਣਕਾਰੀ ਹੈ ਹੀ ਨਹੀਂ ਹੈ।
ਅੱਛਾ, ਤੁਹਾਡੇ ਵਰਗੇ ਪਾਸੋਂ ਸਾਨੂੰ ਜਾਣਕਾਰੀ ਮਿਲਦੀ ਹੁੰਦੀ ਹੈ,
ਮੈਂ ਉਹਨਾਂ ਵਰਗੀ ਹੈ ਨਹੀਂ ਨਾ, ਗੱਲ ਤਾਂ ਖਤਮ ਹੋ ਜਾਂਦੀ ਹੈ ਨਾ ਕਿ ਉਹ ਮੇਰੇ ਕੋਲੋਂ ਉਹ ਵਾਲੇ ਕੰਮ ਹੁੰਦੇ ਨਹੀਂ ਹੈ। ਔਰ ਇਸ
ਮੈਂ ਕੁਛ ਵੀ ਹੈ ਜਿਵੇਂ ਮਰਜ਼ੀ ਵੀ ਹੈ, ਚੰਗਾ ਲੱਗਦਾ ਜਦੋਂ ਤੁਸੀਂ ਇੱਥੇ ਸੂ ਸੈਂਟ ਮਰੀ ਚਲੇ ਜਾਓ ਐਡੀ ਦੂਰ ਡਰਾਈਵ ਕਰਕੇ, ਤੇ ਉੱਥੇ ਕਿਤੇ ਟਿਮ ਹੋਰਟਨ ਜਾ ਕੇ ਸਾਬੇ ਤੇ ਕੋਈ ਸਾਬੇ ਲੈਣ ਖੜੋ, ਤੇ ਮੂਹਰੇ ਕੋਈ ਆਪਣਾ ਸਰਦਾਰ ਮੁੰਡਾ ਜਾਂ ਕੋਈ ਲੜਕੀ ਆ ਕੇ ਪੁੱਛਦੀ ਹੈ ਸਤਿ ਸ਼੍ਰੀ ਅਕਾਲ ਭਾਜੀ ਕਿੱਥੋਂ ਆਏ ਹੋ ਕੀ ਲੈਣਾ ਆ, ਤੇ ਉਹ ਚੰਗਾ ਲੱਗਦਾ ਆ।
ਔਰ ਡੈਫੀਨੇਟਲੀ ਉਹਨਾਂ ਦਾ ਜਿਹੜਾ ਐਟੀਚਿਊਡ ਹੈ ਜਗਦੀਸ਼ ਜੀ, ਉਹ ਇੱਧਰ ਵਾਲੇ ਬੱਚਿਆਂ ਨਾਲੋਂ ਬਹੁਤ ਹੀ ਜ਼ਿਆਦਾ ਅੱਛਾ ਹੈ। ਦੇ ਆਰ ਵੈਰੀ ਸਵੀਟ ਐਂਡ ਦੇ ਰੀਅਲੀ ਹਾਰਡ ਵਰਕਰ ਹੈਗੇ ਆ।
ਦੂਰ ਵਾਲੇ ਸਵੀਟ ਤੇ ਹਾਰਡ ਵਰਕਰ ਨੇ, ਜਿਹੜੇ ਇੱਥੇ ਵਾਲੇ ਨੇ। ਜੇ ਬ੍ਰੈਂਪਟਨ ਵਾਲੇ ਕਿਤੇ ਟਿਮ ਹੋਟਨ ਤੇ ਚਲੇ ਜਾਓ ਤੇ ਮੂਹਰੇ ਆਪਣੀ ਖੜ ਕੇ ਤੁਹਾਨੂੰ ਸੈਂਡਵਿਚ ਬਣਾਉਣ ਵਾਲੀ ਦੇਵੇ, ਤੇ ਉਹਦਾ ਤੁਹਾਨੂੰ ਲੱਗ ਹੀ ਪਤਾ ਲੱਗ ਜਾਂਦਾ ਕਿ ਕਿਸੇ ਆਪਣੀ ਨੇ ਬਣਾ ਕੇ ਦਿੱਤੀ ਹੋਈ ਹੈ, ਜਿਹੜੀ ਜਿਹਦੇ 'ਚ ਸੈਲਡ ਕਿਸੇ ਪਾਸੇ ਤੁਰਿਆ ਫਿਰਦਾ ਤੇ ਉੱਥੇ ਡਰੈਸਿੰਗ ਕਿਸੇ ਪਾਸੇ ਤੁਰੀ ਫਿਰਦੀ ਹੈ, ਤੇ ਰੱਖਿਆ ਮੀਟ ਦਾ ਪੀਜ਼ਾ ਜਿਹੜਾ ਉਹ ਕਿਸੇ ਪਾਸੇ ਤੁਰਿਆ ਫਿਰਦਾ, ਟਮੈਟੋਸ ਕਿਸੇ ਪਾਸੇ ਨੂੰ ਲੜਕਦੇ ਨੇ, ਸਾਫ਼ ਪਤਾ ਲੱਗ ਜਾਂਦਾ ਕਿ ਕੋਈ ਸਾਡੀ ਵੀ ਬੱਚੀ ਹੈ ਜਿਹਨੇ ਇਹ ਸੈਂਡਵਿਚ ਸਾਨੂੰ ਤਿਆਰ ਕਰਕੇ ਦਿੱਤੀ ਹੈ।
ਜੋ ਤੁਸੀਂ ਕਹਿ ਰਹੇ ਹੋ ਸਾਡੀ ਰੋਜ਼ ਦੀ ਕਮੈਂਟਰੀ ਹੈ।
ਸਾਡੇ
ਵੀ ਜਿਹੜੇ ਆ ਇੰਪ੍ਰੈਸ਼ਨ ਠੀਕ ਬਣੇ। ਅਸੀਂ ਕਈ ਵਾਰੀ ਤਾਂ ਮੈਂ ਇਹ ਸੋਚਦੀ ਹੁੰਦੀ ਕਿ ਅਸੀਂ
ਅੰਦਰ ਜਿੱਥੇ ਜ਼ਿਆਦਾ ਆਪਣੇ ਬੱਚੇ ਕੰਮ ਕਰਦੇ ਨੇ ਅੰਦਰ ਚਲ ਜਾਓ, ਕੁਰਸੀ ਦੇ ਬੈਠਾ ਉੱਤੇ ਲੇਗਾ ਦਿਸ ਟੇਬਲ ਹੈਜ਼ ਬੀਨ ਕਲੀਨ ਦਾ ਸਟਿੱਕਰ ਲੱਗਿਆ ਹੋਊਗਾ, ਤੇ ਉੱਤੇ ਓਦਾਂ ਹੀ ਸਾਰਾ ਕੁਝ ਪਿਆ ਹੋਊਗਾ।
ਟਾਈਮਿੰਗ ਦੇ ਵਿੱਚ ਕਾਫੀ ਜਿਆਦਾ ਫਰਕ ਪੈ ਰਿਹਾ ਔਰ ਪ੍ਰੋਸੈਸਿੰਗ ਕਾਫੀ ਸਟਰੋਂਗ ਚੱਲੀ ਹੈ। ਪਿਛਲੇ ਕੁਛ ਦਿਨਾਂ ਚ ਤਾਂ ਬਹੁਤ ਹੀ ਜਿਆਦਾ ਸਟਰੋਂਗ ਚੱਲੀ ਹੈ। ਕਈ ਐਪਲੀਕੇਸ਼ਨ ਜਿਹੜੀਆਂ ਨੇ ਇੰਨੇ ਦੇਰ ਤੋਂ ਲਟਕੀਆਂ ਪਈਆਂ ਸੀ, ਉਹ ਸਾਰੀਆਂ ਨੂੰ ਉਹਨਾਂ ਨੇ ਕਾਫੀ ਹੱਦ ਤੱਕ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਕ੍ਰੈਡਿਟ ਅਸੀਂ ਉਹਨਾਂ ਨੂੰ ਉਹਦਾ ਵੀ ਦੇਣਾ ਚਾਹਾਂਗੇ। ਔਰ ਹੁਣ ਕਿਉਂਕਿ ਕਾਫੀ ਬੱਚੇ ਜਿਹੜੇ ਹੈਗੇ ਆ ਵਿੰਟਰ ਟਾਈਮ ਹੈ, ਉੱਥੇ ਜਾ ਵੀ ਰਹੇ ਹੈ ਔਰ ਸਪੈਸ਼ਲੀ ਜਿਹੜੇ ਲੋਕ ਇੱਥੇ ਐਜ਼ ਏ ਸਟੂਡੈਂਟ ਪੱਕੇ ਹੋਏ ਹੈ, ਫੈਮਿਲੀਜ਼ ਵਾਲੇ ਹੈ, ਉੱਥੇ ਉਹਨਾਂ ਨੂੰ ਹੁੰਦਾ ਕਿ ਅਸੀਂ ਅਰੇਂਜਡ ਮੈਰਿਜ ਹੀ ਕਰਨੀ ਹੈ ਜਾਂ ਪਹਿਲੇ ਤੋਂ ਹੀ ਇੰਗੇਜਡ ਹੈ ਜਾਂ ਪਹਿਲੇ ਤੋਂ ਗੱਲ ਪੱਕੀਆਂ ਹੋਈਆਂ ਹੋਈਆਂ ਉਹ ਜਾ ਰਹੇ ਹੈਗੇ ਜਿਹੜੇ ਉਹਨਾਂ ਵਾਸਤੇ ਜ਼ਰੂਰ ਇੱਕ ਵਾਰੀ ਐਡਵਾਈਸ ਦੇਣਾ ਚਾਹੂੰਗੀ ਕਿ ਇਹ ਇੱਕ ਬੜੀ ਸੀਰੀਅਸ ਐਪਲੀਕੇਸ਼ਨ ਔਰ ਲੰਬੀ ਐਪਲੀਕੇਸ਼ਨ ਹੁੰਦੀ ਹੈ ਔਰ ਅਗਰ ਕਿਸੇ ਨੂੰ ਮੇਰੀ ਸੁਜੈਸ਼ਨ ਇਹ ਜ਼ਰੂਰ ਹੈਗੀ ਇੱਕ ਬੜੀ ਸਟਰੋਂਗ ਵਿਚਾਰ ਜਿਹੜਾ ਮਰਜ਼ੀ ਮੈਨੂੰ ਜੋ ਮਰਜ਼ੀ ਕਹੀ ਜਾਵੇ ਕਿ ਤੁਸੀਂ ਪਲੀਜ਼ ਇੰਡੀਆ ਤੋਂ ਆਪਣੀ ਐਪਲੀਕੇਸ਼ਨਾਂ ਭਰਵਾਉਣ ਦੀ ਕੋਸ਼ਿਸ਼ ਨਾ ਕਰੋ ਅੱਧੀ ਤੋਂ ਜ਼ਿਆਦਾ ਮਿਸਿੰਗ ਇਨਫੋਰਮੇਸ਼ਨ ਮੇਰੇ ਹੱਥ 'ਚ ਆਉਂਦੀ ਹੈ ਅਸੀਂ ਸਾਰਾ ਕੰਮ ਇੱਥੇ ਬੈਠ ਕੇ ਕਰਦੇ ਹਾਂ ਤੁਹਾਡੇ ਸਪਾਊਸ ਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈ ਅਸੀਂ ਸਾਰੇ ਫਾਰਮਸ ਉਹਨਾਂ ਨੂੰ ਖੁਦ ਇੱਥੋਂ ਭਰ ਕੇ ਭੇਜਾਂਗੇ ਅੱਜ ਕੱਲ੍ਹ ਇਲੈਕਟ੍ਰੋਨਿਕ ਜ਼ਮਾਨਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਗਦੀਸ਼ ਜੀ ਬਹੁਤ ਜਲਦੀ ਜਿਹੜੀ ਸਪਾਊਸਲ ਐਪਲੀਕੇਸ਼ਨ ਹੈ ਉਹਨੂੰ ਵੀ ਆਨਲਾਈਨ ਕਰ ਦੇਣਾ ਜਿਵੇਂ ਪੇਰੈਂਟਸ ਦੀ ਕੀਤੀ ਉਹਨਾਂ ਨੇ ਉਹਨੂੰ ਵੀ ਆਲਰੇਡੀ ਆਈ ਕੈਨ ਸੀ ਕਿ ਸਾਰੇ ਫਾਰਮਸ ਉੱਥੇ ਅਪਲੋਡ ਕਰ ਦਿੱਤੇ ਜਾ ਚੁੱਕੇ ਹੈ ਪਰ ਉਹ ਵੀ ਸਾਰੀ ਦੀ ਸਾਰੀ ਆਨਲਾਈਨ ਹੋ ਜਾਣੀ ਹੈ ਅਗਰ ਕਿਸੇ ਨੂੰ ਵੀ ਉਹਦੇ ਵਾਸਤੇ ਕੋਈ ਵੀ ਜ਼ਰੂਰਤ ਹੈ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦੇ ਹੈ ਅਪੁਆਇੰਟਮੈਂਟ ਬਣਾ ਸਕਦੇ ਹੈ ਛੁੱਟੀਆਂ 'ਚ ਥੋੜੇ ਦਿਨਾਂ ਲਈ ਅਸੀਂ ਕਲੋਜ਼ ਵੀ ਕਰਾਂਗੇ ਪਰ ਡੈਫੀਨੇਟਲੀ ਤੁਸੀਂ ਅਪੁਆਇੰਟਮੈਂਟ ਬਣਾ ਕੇ ਮੇਰੇ ਨਾਲ ਗੱਲਬਾਤ ਕਰੋ ਔਰ ਮੈਂ ਤੁਹਾਨੂੰ ਆਪਣੀ ਜੋ ਵੀ ਤੁਹਾਡੇ ਟਿਪਸ ਹੈ ਜੋ ਵੀ ਤੁਹਾਡੀਆਂ ਜ਼ਰੂਰਤ ਹੈ ਉਹਦੇ ਬਾਰੇ ਜ਼ਰੂਰ ਡਿਟੇਲ 'ਚ ਦੱਸ ਦੂੰਗੀ ਤਾਂ ਕਿ ਤੁਹਾਨੂੰ ਉੱਥੇ ਜਾ ਕੇ ਡਿਫੀਕਲਟੀ ਨਾ ਹੋਏ ਔਰ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਤੁਹਾਨੂੰ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਜਲਦੀ ਤੋਂ ਜਲਦੀ ਪ੍ਰੋਸੈਸ ਹੋ ਸਕੇ
905-452-0000 ਇਹਨਾਂ ਨੰਬਰ ਹੈ 905-452-0000 ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਥੈਂਕ ਯੂ ਸੀਮਾ ਜੀ
ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਨੈਕਸਟ ਵੀਕ ਫਿਰ ਗੱਲ
ਕਾਫੀ ਖਬਰਾਂ ਸੀਗੀਆਂ ਮੇਰੇ ਪਾਸ ਇੱਥੋਂ ਦੀਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਾਡੇ ਇੱਥੇ ਪ੍ਰੀਮੀਅਰ ਦੇ ਨਾਲ ਅਚਨਚੇਤ ਮੀਟਿੰਗ ਕੀਤੀ ਗਈ ਹੈ ਉਹਦਾ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀਗਾ ਪਲੱਸ ਕੈਨੇਡੀਅਨਸ ਨੂੰ ਗੈਰ ਜ਼ਰੂਰੀ ਟਰੈਵਲਸ ਤੋਂ ਫੈਡਰਲ ਸਰਕਾਰ ਰੋਕ ਸਕਦੀ ਹੈ ਅਸੈਂਸ਼ਲ ਫਲਾਈਟਸ ਦੇ ਲਈ ਹੀ ਸਿਰਫ ਅਲਾਓ ਕਰੇਗੀ ਇਹਦੀ ਵੀ ਗੱਲ ਮੇਰੇ ਤੋਂ ਨਹੀਂ ਪੂਰੀ ਕਰ ਹੋਣੀਗੀ ਮਿਲਟਰੀ ਮੈਂਬਰਸ ਨੇ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਨੂੰ ਫੈਡਰਲ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਹਦੀ ਵੀ ਗੱਲ ਨਹੀਂ ਕਰ ਹੋਵੇਗੀ ਓਮੀਕ੍ਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਕਿਊਬੈਕ ਅਤੇ ਅੰਟਾਰੀਓ ਅਤੇ PEI ਵੱਲੋਂ ਨਵੇਂ ਮਾਪਦੰਡ ਪੇਸ਼ ਕੀਤੇ ਗਏ ਨੇ ਇਹਦੀ ਵੀ ਗੱਲ ਨਹੀਂ ਹੋਵੇਗੀ ਅਤੇ ਅੱਜ ਫੈਡਰਲ ਪਾਰਲੀਮੈਂਟ ਦੇ ਵਿੱਚ ਫੈਡਰਲ ਵਰਕਰਾਂ ਦੇ ਲਈ ਜਿਹੜਾ ਪੇਡ ਸਿਕ ਡੇ ਲੀਵ ਹੈ ਉਹਦੇ 'ਤੇ ਕਾਫੀ ਬਹਿਸ ਚੱਲੇਗੀ ਇਹ ਵੀ ਗੱਲ ਨਹੀਂ ਮੇਰੇ ਤੋਂ ਕਰ ਹੋਵੇਗੀ ਸਿਰਫ ਇੱਕੋ ਹੀ ਗੱਲ ਕਰ ਹੋਵੇਗੀ ਉਹ ਹੈ ਫੈਡਰਲ ਸਰਕਾਰ ਵੱਲੋਂ ਘਾਟੇ ਵਿੱਚ ਕਮੀ ਆਉਣ ਦੀ ਜਿਹੜੀ ਪੇਸ਼ਗੋਈ ਕੀਤੀ ਗਈ ਹੈ ਜਿਹੜੀ ਕੱਲ੍ਹ ਫਿਜ਼ੀਕਲ ਰਿਪੋਰਟ ਅਪਡੇਟ ਕੀਤਾ ਗਿਆ ਉਹਦੀ ਮੈਂ ਜਿੰਨੀ ਕੁ ਗੱਲ ਹੋ ਸਕੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਫੈਡਰਲ ਸਰਕਾਰ ਵੱਲੋਂ ਕੋਵਿਡ-19 ਖਿਲਾਫ਼ ਲੜਾਈ ਨੂੰ ਖਤਮ ਕਰਨ ਲਈ $8.1 billion ਦਾ ਐਕਸਟਰਾ ਖਰਚਾ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਅਤੇ ਇਸ ਦੇ ਨਾਲ ਹੀ ਕੌਮੀ ਪੱਧਰ ਉੱਤੇ ਘਾਟੇ ਵਿੱਚ ਵੀ ਕਮੀ ਆਉਣ ਦੀ ਜਿਹੜੀ ਪੇਸ਼ਨਗੋਈ ਕੀਤੀ ਗਈ ਹੈ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫੀਲੈਂਡ ਵੱਲੋਂ ਕੱਲ੍ਹ ਦੇਸ਼ ਦੀ ਵਿੱਤੀ ਸਥਿਤੀ ਉੱਤੇ ਚਾਨਣਾ ਪਾਇਆ ਗਿਆ ਆਰਥਿਕ ਅਤੇ ਵਿੱਤੀ ਅਪਡੇਟ ਦਿੱਤੀ ਗਈ ਅਗਲੇ 7 ਸਾਲਾਂ ਵਿੱਚ ਬਾਰਡਰ ਉੱਤੇ $71.2 billion ਖਰਚਣ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੀ ਸ਼ੁਰੂਆਤ $28.4 billion ਨਾਲ 2021-22 ਵਿੱਚ ਵਿੱਤੀ ਵਰ੍ਹੇ ਦੌਰਾਨ ਹੋਵੇਗੀ ਅਤੇ $4.5 billion ਓਮੀਕ੍ਰੋਨ ਵੇਰੀਅੰਟ ਨਾਲ ਸਿੱਝਣ ਲਈ ਰੱਖੇ ਗਏ ਨੇ ਅਤੇ $5 billion ਹੋਰ BC ਦੇ ਹੜ੍ਹਾਂ ਦੇ ਲਈ ਕੀਤੇ ਜਾਣ ਵਾਲੇ ਯਤਨਾਂ ਵਾਸਤੇ ਰੱਖੇ ਗਏ ਨੇ ਸੋ ਮਹਾਮਾਰੀ ਸਬੰਧ ਵਿੱਚ ਜਿਹੜੇ ਨਵੇਂ ਪ੍ਰਸਤਾਵ ਹੈ ਉਹਨਾਂ ਤਹਿਤ ਸਰਕਾਰ ਵੱਲੋਂ 2 ਸਾਲਾਂ ਦੇ ਅਰਸੇ ਵਿੱਚ $2 billion ਦਾ ਸੁਝਾਅ ਦਿੱਤਾ ਗਿਆ ਅਤੇ ਇਸ ਦੀ ਸ਼ੁਰੂਆਤ 2021 ਅਤੇ 2022 ਵਿੱਚ ਕੋਵਿਡ-19 ਇਲਾਜ ਨੂੰ ਸਹੇਜ ਕੇ ਰੱਖਣ ਲਈ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨਾਲ ਹੋਵੇਗੀ ਅਤੇ ਸਰਕਾਰ ਹੈਲਥ ਕੈਨੇਡਾ ਅਤੇ PHAC ਨੂੰ $1.7 billion ਮੁਹੱਈਆ ਕਰਵਾਉਣ ਬਾਰੇ ਵੀ ਸੋਚ ਰਹੀ ਹੈ ਤਾਂ ਕਿ ਰੈਪਿਡ ਟੈਸਟ ਸਪਲਾਈਜ਼ ਨੂੰ ਪੂਰਕੇ ਰੱਖਣ ਲਈ ਪ੍ਰੋਵਿੰਸ ਅਤੇ ਟੈਰੀਟਰੀਜ਼ ਦੀ ਮਦਦ ਕੀਤੀ ਜਾ ਸਕੇ ਲੋ ਇਨਕਮ ਸੀਨੀਅਰਸ ਦੇ ਲਈ ਸਰਕਾਰ ਵੱਲੋਂ $742.4 million ਰਾਖਵੇਂ ਰੱਖੇ ਗਏ ਨੇ ਇਹ ਜਿਹੜੇ $742 million ਨੇ ਵਨ ਸ਼ਾਟ ਪੇਮੈਂਟ ਸੀਨੀਅਰਸ ਦੇ ਲਈ ਕੀਤੀ ਜਾਵੇਗੀ ਔਰ ਉਹਨਾਂ ਸੀਨੀਅਰਸ ਦੇ ਲਈ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਸਰਵ ਅਤੇ ਬੈਨੀਫਿਟਸ ਵਗੈਰਾ ਲਏ ਨੇ ਪਰ ਉਹਨਾਂ ਦੀ ਜਿਹੜੀ ਪੈਨਸ਼ਨ ਬੰਦ ਹੋ ਗਈ ਸੀਗੀ ਉਹਨੂੰ ਦੁਬਾਰਾ ਪੇ ਕਰਨ ਦੇ ਲਈ ਅਤੇ ਇਹ ਸਾਰਾ ਪੈਸਾ ਉਸ ਪਾਸੇ ਲਾਇਆ ਜਾਵੇਗਾ ਸਪਰਿੰਗ ਦੇ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਇਹ ਆਖਿਆ ਗਿਆ ਕਿ ਇਸ ਵਾਰੀ ਘਾਟਾ $154.7 billion ਤੱਕ ਅਪੜ ਸਕਦਾ ਹੈ ਪਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਇਹ ਘਾਟਾ $144.5 billion ਹੀ ਰਿਹਾ ਸੋ ਜਿਹੜਾ ਡੈਫੀਸਿਟ ਹੈ ਉਹ ਥੋੜ੍ਹਾ $10 billion ਪ੍ਰੋਜੈਕਸ਼ਨ ਦੇ ਨਾਲੋਂ ਘੱਟ ਹੈ ਜਿਹਦੇ ਉੱਤੇ ਸਰਕਾਰ ਇਸ ਸਮੇਂ ਖੁਸ਼ ਹੈ ਇਹਦਾ ਕਾਰਨ ਦੱਸਿਆ ਜਾ ਰਿਹਾ ਕਿ ਸਾਡੀ ਜਿਹੜੀ ਇਕਾਨਮੀ ਦੀ ਰਿਕਵਰੀ ਹੈ ਆਲਰੇਡੀ ਇਕਦਮ ਕੋਵਿਡ ਤੋਂ ਬਾਅਦ ਰੈਵਨਿਊ ਕੈਨੇਡਾ ਦਾ ਟੈਕਸ ਦੇ ਰੂਪ ਦੇ ਵਿੱਚ ਵਧਿਆ, ਉਹ ਪ੍ਰੈਡਿਕਸ਼ਨ ਦੇ ਕਰਕੇ ਉਸ ਸਾਰੇ ਰੈਵਨਿਊ ਵਧਣ ਦੇ ਕਾਰਨ $10 ਬਿਲੀਅਨ ਦਾ ਜਿਹੜਾ ਪ੍ਰੈਡਿਕਸ਼ਨ ਸੀ ਉਸ ਨਾਲੋਂ ਘਾਟਾ ਕੈਨੇਡਾ ਦਾ ਜਿਹੜਾ ਡੈਫੀਸਿਟ ਉਹ ਹੋਇਆ। ਸੋ ਤਾਜ਼ਾ ਅੰਕੜਿਆਂ ਮੁਤਾਬਕ 2021 ਅਤੇ 22 ਦੇ ਵਿੱਚ ਇਹ ਘਾਟਾ $144.5 ਬਿਲੀਅਨ ਰਿਹਾ ਅਤੇ 2022 ਅਤੇ 2023 ਦੇ ਬੀਤੇ ਵਰ੍ਹੇ ਵਿੱਚ ਇਹ ਘਾਟਾ $58.4 ਬਿਲੀਅਨ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਨੂੰ ਪਹਿਲਾਂ $59.7 ਬਿਲੀਅਨ ਦੱਸਿਆ ਜਾ ਰਿਹਾ ਸੀ। ਇਹ ਵੀ ਦੱਸਿਆ ਗਿਆ ਸੀ ਕਿ ਫੈਡਰਲ ਸਰਕਾਰ ਦੀ ਆਮਦਨ ਵਿੱਚ ਹੋਏ ਵਾਧੇ ਅਤੇ ਖਰਚਿਆਂ ਵਿੱਚ ਹੋਈ ਕਟੌਤੀ ਕਾਰਨ ਇਹ ਘਾਟਾ ਤੇਜ਼ੀ ਨਾਲ ਘਟ ਰਿਹਾ ਸੀਗਾ। ਸੋ ਏਡਾ ਵੱਡਾ ਘਾਟਾ ਇਸ ਸਮੇਂ ਡੈਫੀਸਿਟ ਦੇ ਵਿੱਚ, ਟੋਟਲ ਇਟਸ ਨਾਟ ਅ ਟੋਟਲ ਡੈਫੀਸਿਟ ਔਨ ਕੈਨੇਡਾ, ਟੋਟਲ ਡੈਫੀਸਿਟ ਆ ਜਿਹੜਾ ਉਹ $1 ਟ੍ਰਿਲੀਅਨ ਤੱਕ ਡੈਟ ਆ ਜਿਹੜਾ ਪਹੁੰਚਿਆ ਹੋਇਆ ਅਤੇ ਇਹ ਪਰ ਈਅਰ ਜਿਹੜਾ ਡੈਫੀਸਿਟ ਆ ਉਹਦੀ ਗੱਲ ਕੀਤੀ ਜਾ ਰਹੀ ਹੈ। ਹਾਰਪਰ ਸਰਕਾਰ ਵੇਲੇ ਹਾਰਪਰ ਨੇ ਇਹ ਕਾਨੂੰਨ ਬਣਾਇਆ ਸੀਗਾ ਕਿ ਮੈਂ ਬਜਟ ਨੂੰ ਡੈਫੀਸਿਟ ਦੇ ਵਿੱਚ ਨਹੀਂ ਜਾਣ ਦੇਵਾਂਗਾ, ਔਰ ਉਹਨਾਂ ਨੇ ਸਰਪਲਸ ਦੇ ਵਿੱਚ ਬਜਟ ਲੈ ਕੇ ਆਉਂਦਾ ਸੀਗਾ ਇੰਸਟੈਡ ਆਫ ਕਿ ਡੈਫੀਸਿਟ ਦਾ ਬਜਟ। ਪਰ ਲਿਬਰਲ ਸਰਕਾਰ ਨੇ ਆਉਂਦਿਆਂ ਹੀ ਹਾਰਪਰ ਦਾ ਬਣਾਇਆ ਹੋਇਆ ਉਹ ਕਾਨੂੰਨ ਕਿ ਕੈਨੇਡਾ ਨੂੰ ਮੈਂ ਘਾਟੇ ਦੇ ਵਿੱਚ ਨਹੀਂ ਜਾਣ ਦੇਵਾਂਗਾ, ਉਹ ਰੱਦ ਕਰ ਦਿੱਤਾ ਸੀਗਾ। ਖੈਰ ਪੈਂਡੇਮਿਕ ਦੇ ਕਾਰਨ ਕੁਛ ਤਾਂ ਘਾਟਾ ਹੋਣਾ ਸੀਗਾ, ਪਰ ਏਡਾ ਵੱਡਾ ਦੇਸ਼ ਸਿਰ ਕਰਜ਼ਾ ਹੋਰ ਚੜੇਗਾ ਐਵਰੀ ਈਅਰ, ਇਹ ਥੋੜ੍ਹਾ ਜਿਹਾ ਕ੍ਰਿਟਿਕਸ ਨੇ ਜਿਹੜੇ ਇਸ ਦੇ ਉੱਤੇ ਚਿੰਤਾ ਪ੍ਰਗਟਾ ਰਹੇ ਨੇ ਕਿ ਲਗਾਤਾਰ ਇੰਨਾ ਘਾਟਾ ਜਿਹੜਾ ਵੱਧ ਰਿਹਾ ਵਾ। ਜਿਹੜੀ ਡੈਟ ਟੂ ਜੀ ਟੀ ਪੀ ਰੇਸ਼ੋ ਹੈ ਉਹ 51% ਦੇ ਪਰਸੈਂਟ ਦੇ ਕਰੀਬ ਸੀਗੀ, ਲੇਕਿਨ ਉਹ ਘੱਟ ਕੇ 40 ਆਪਣੇ 43-44 ਤੱਕ ਆ ਸਕਦੀ ਹੈ ਆਉਣ ਵਾਲੇ 3-4 ਸਾਲ ਦੇ ਵਿੱਚ, ਜਿਹੜੀ ਫਿਰ ਵੀ ਕਾਫੀ ਜ਼ਿਆਦਾ ਹੈ। ਪਰ ਹੁਣ ਜੇ ਇਹ ਲਿਬਰਲ ਸਪੋਰਟਰ ਦੇ ਨਾਲ ਤੁਸੀਂ ਗੱਲ ਕਰੋਗੇ, ਉਹਨਾਂ ਨੇ G7 ਦੇ ਬਾਕੀ ਕੰਟਰੀਆਂ ਦੀ ਗੱਲ ਕਰਨੀ ਸ਼ੁਰੂ ਕਰ ਦੇਣੀ ਹੈ, ਅਮਰੀਕਾ ਦੀ ਗੱਲ ਕਰਨੀ ਸ਼ੁਰੂ ਕਰ ਦੇਣੀ ਹੈ ਅਤੇ ਹੋਰਾਂ ਮੁਲਕਾਂ ਦੀ ਗੱਲ ਕਰਨੀ ਸ਼ੁਰੂ ਕਰ ਦੇਣੀ ਹੈ ਕਿ ਜਿੱਥੇ ਡੈਟ ਟੂ ਜੀ ਡੀ ਪੀ ਰੇਸ਼ੋ ਆ ਉਹਦਾ ਗੈਪ ਕਾਫੀ ਵੱਡਾ ਹੈ, ਪਰ ਸਾਡਾ ਅਤੇ ਉੱਥੇ ਦਾ ਟੈਕਸ ਦਾ ਵੀ ਫਰਕ ਬਹੁਤ ਵੱਡਾ ਹੈ ਕਿ ਜਿੰਨਾ ਅਸੀਂ ਇੱਥੇ ਟੈਕਸ ਪੇ ਕਰਦੇ ਹਾਂ ਕਿ ਬਾਕੀ G7 ਦੇ ਕੰਟਰੀ ਵੀ ਉਹਨਾਂ ਟੈਕਸ ਪੇ ਕਰਦੇ ਨੇ। ਸੋ ਹਰ ਤਰ੍ਹਾਂ ਦੀ ਜਿਹੜੀ ਇਸ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ, ਪਰ ਜਿੰਨੀ ਐਕਸਪੈਕਟੇਸ਼ਨ ਕੀਤੀ ਜਾ ਰਹੀ ਸੀ ਉਹ ਤੋਂ $10 ਬਿਲੀਅਨ ਦਾ ਡੈਫੀਸਿਟ ਹੈ ਇਸ ਸਮੇਂ ਥੋੜ੍ਹਾ ਹੋਇਆ। ਸੋ ਕੱਲ ਕ੍ਰਿਸਟੀਆ ਫੀਲੈਂਡ ਵੱਲੋਂ ਇਹ ਰਿਪੋਰਟ ਜਦੋਂ ਪੇਸ਼ ਕੀਤੀ ਗਈ, ਕਾਫੀ ਉਹਨੇ ਇਸ ਪਾਜ਼ਿਟਿਵ ਮੂਡ ਦੇ ਵਿੱਚ ਆਪਣੀ ਰਿਪੋਰਟ ਉਸ ਵੱਲੋਂ ਪੇਸ਼ ਕੀਤੀ ਗਈ ਹੈ। ਸੋ ਪ੍ਰੋਗਰਾਮ ਖਬਰ ਸਾਹਿਬ ਦਾ ਸਮਾਂ ਹੁਣ ਸਮਾਪਤੀ ਵੱਲ ਹੈ। ਮੇਰਾ ਨੰਬਰ ਹੈ 4016970505416907050005। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਚੰਗਿਆ ਲੱਗਿਆ ਹੋਵੇਗਾ, ਔਰ ਕੱਲ੍ਹ ਫਿਰ ਉਮੀਦ ਕਰਦੇ ਹਾਂ 8:30 ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ। ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
क्या आपको मालूम है कि खाना बनाते वक्त तवज्जो ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड एमरजेंसी सर्विसेज आपको मोहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल न करें। बारबेक्यू सिर्फ बाहर ही करें, अपने गैराज में बारबेक्यू न करें या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड एमरजेंसी सर्विसेज की तरफ से एक पैगाम।
इन्वेस्टमेंट अलर्ट।
जी हाँ, 125 एकड़ जमीन का टुकड़ा ब्रांट के शहर में, जिसके 3 साइड पे सड़क लगती है, 1000 फीट राइट ऑन हाईवे 2, दूसरी साइड पे हाईवे 403, तीसरी सड़क प्रॉपर्टी 9 की है। इसमें 3 बेडरूम का एक घर बना हुआ है, साथ में एक बड़ा शेड, एक बड़ा बान भी है। याद रखो, ये 82 एकड़ जमीन फार्मिंग दे वास्ते इस्तेमाल हो रही है। इट्स अ मनी प्रोड्यूसिंग property, potential future development land as it is right on Highway 403. 125 acres of land in Brant. Call Arifa Muzaffar 647-898-6245.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS लॉयर्स नु कॉल करो 416-655-2000
ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ